ਵਾਹਿਗੁਰੂ ਜੀ। ਸੁਣ ਬੁੱਢੇ ਹਮ ਤੁਝ ਕਉ ਜਾਣੈ, ਗੁਰ ਨਾਨਕ ਸਮ ਮਹਿਮਾ ਮਾਨੈ, ਇਸ ਬਿਦ ਆਜ ਤੀਕ ਮਤ ਮੇਰੀ, ਰਹੀ ਨ ਅਬ ਸ਼ਰਧਾ ਕ੍ਰਿਤ ਹੇਰੀ। ਇਸ ਬਿਦ ਆਜ ਤੀਕ ਮਤ ਮੇਰੀ, ਰਹੀ ਨ ਅਬ ਸ਼ਰਧਾ ਕ੍ਰਿਤ ਹੇਰੀ।
ਵਾਹਿਗੁਰੂ ਜੀ ਕਾ
ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਹਰ ਰੋਜ਼ ਸਤ ਪਾਤਸ਼ਾਹ ਮਹਾਰਾਜ ਕੱਲ ਜਿਸ ਪ੍ਰਕਾਰ ਆਪਾਂ ਸਤਿਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦੇ ਪਾਤਸ਼ਾਹ ਪਾਤਸ਼ਾਹ ਮਹਾਰਾਜ ਕਿਹਾ ਕਿ ਜਿਹੜੀ ਇਸ ਕਰਕੇ ਬੇਚੀ ਹੈ, ਜਿਹੜੀ ਬੇਨਤੀ ਹੈ ਇਹ ਚਿੱਠੀ ਦੇ ਵਿੱਚ, ਜਿਸ ਤਰੀਕੇ ਦੇ ਨਾਲ ਤੁਸੀਂ ਤਿੰਨ ਅੰਕ ਪਾਇਆ ਹੈ ਇਹਦੇ ਵਿੱਚ ਕੀ ਭੇਦ ਹੈ। ਸੋ ਗੁਰਮੁਖ ਪਿਆਰਿਓ, ਉਸ ਵੇਲੇ ਸਤਿਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਇਹ ਪਿਤਾ ਜੀ ਜੇ ਤੁਸੀਂ ਪੁੱਛਦੇ ਹੋ, ਦੱਸਦੇ ਹਾਂ ਕਿ ਅਸੀਂ ਪਹਿਲਾਂ ਵੀ ਦੋ ਪੱਤਰ ਆਪ ਜੀ ਨੂੰ, ਦੋ ਚਿੱਠੀਆਂ ਭੇਜੀਆਂ ਹਨ। ਸਤਿਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਸਾਨੂੰ ਮਿਲੀਆਂ ਨਹੀਂ, ਉਹ ਕਿੱਥੇ ਗਈਆਂ, ਕੌਣ ਲੈ ਕਰਕੇ ਆਇਆ। ਇਹ ਨਾ ਹੋਵੇ ਕਿਤੇ ਸਿੱਖ ਨੇ ਕਿਤੇ ਰਾਹ ਦੇ ਵਿੱਚ ਸੁੱਟ ਦਿੱਤੀਆਂ ਹੋਣ। ਸਿੱਖ ਲਾਗੇ ਬੈਠਾ ਸੀ ਉਸ ਸਮੇਂ, ਸਤਿਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਕਿਹਾ, ਮਹਾਰਾਜ ਜੀ ਉਹ ਚਿੱਠੀਆਂ ਮੈਂ ਲਾ ਕਰਕੇ ਆਇਆ, ਮਾਲਕ ਮੈਂ ਦੋਹੇ ਚਿੱਠੀਆਂ ਆਪ ਜੀ ਦੇ ਵੱਡੇ ਸਪੁੱਤਰ ਬਾਬਾ ਪਿਰਤੀ ਚੰਦ ਜੀ ਨੂੰ ਦਿੱਤੀਆਂ ਸਨ, ਪਤਾ ਨਹੀਂ ਉਹਨਾਂ ਤੁਹਾਨੂੰ ਦਿੱਤੀਆਂ ਹਾਂ ਜਾਂ ਨਹੀਂ। ਬਾਬਾ ਪਿਰਤੀ ਚੰਦ ਜੀ ਨੂੰ ਸੱਦਿਆ ਗਿਆ, ਪੁੱਛਿਆ ਗਿਆ, ਪਰ ਬਾਬਾ ਪਿਰਤੀ ਚੰਦ ਜੀ ਨਾ ਹੀ ਕਰਦੇ ਰਹੇ, ਮੰਨੇ ਨਹੀਂ। ਸਤਿਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੇ ਬਹੁਤ ਵਾਰੀ ਕਿਹਾ ਪਰ ਨਹੀਂ ਮੰਨੇ। ਫਿਰ ਸਤਿਗੁਰਾਂ ਨੇ ਸਿੱਖ ਨੂੰ ਕਹਿ ਕਰਕੇ ਦੇ ਘਰ ਦੇ ਵਿੱਚ ਅੱਛਾ ਚੋਲਾ ਮੰਗਾਇਆ, ਚੋਲਾ ਮੰਗਾ ਕਰਕੇ ਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਪਿਰਤੀ ਚੰਦ ਪਹਿਚਾਣ ਤੇਰਾ ਚੋਲਾ ਹੈ। ਉਸ ਸਮੇਂ ਕਹਿਣ ਲੱਗਾ, ਹਾਂ ਮਾਲਕ ਚੋਲਾ ਤੇ ਮੇਰਾ ਹੈ। ਤੇ ਉਸ ਵੇਲੇ ਫਿਰ ਸਤਿਗੁਰੂ ਸਾਹਿਬ ਜੀ ਕਹਿਣ ਲੱਗੇ, ਜੇਬ ਦੇ ਵਿੱਚ ਹੱਥ ਪਾ ਤੇ ਜਿਹੜੇ ਕਾਗਜ਼ ਹਨ ਬਾਹਰ ਕੱਢ। ਜਿਹੜੇ ਹੱਥ ਪਾਇਆ ਕਾਗਜ਼ ਬਾਹਰ ਕੱਢੇ, ਵਿੱਚੋਂ ਦੋ ਚਿੱਠੀਆਂ ਵੀ ਨਿਕਲ ਆਈਆਂ। ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਉਸ ਸਮੇਂ ਗੁਰਮੁਖ ਪਿਆਰਿਓ ਸ਼ਰਮਿੰਦਾ ਕੀਤਾ। ਫਿਰ ਸਤਿਗੁਰਾਂ ਨੇ ਚਿੱਠੀਆਂ ਪੜ੍ਹੀਆਂ, ਬਾਬਾ ਬੁੱਢਾ ਜੀ ਨੂੰ ਪੜ੍ਹਾਈਆਂ। ਉਪਰੰਤ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਬਾਬਾ ਬੁੱਢਾ ਜੀ ਦੇ ਨਾਲ ਸਲਾਹ ਕਰਕੇ ਕਿ ਤੁਸੀਂ ਵੀ ਇਹਨਾਂ ਨੂੰ ਵੇਖ ਲਿਆ, ਗੁਰਬਾਣੀ ਕਿਹੜੀ ਸੁੰਦਰ ਉਚਾਰਦੇ ਨੇ, ਇਸ ਕਰਕੇ ਜੇ ਹੁਣ ਤੁਹਾਡੀ ਸਲਾਹ ਹੋਵੇ ਤੇ ਅਸੀਂ ਤੇ ਜਾਣਦੇ ਹਾਂ ਕਿ ਇਹਨਾਂ ਨੂੰ ਗੁਰਤਾ ਗੱਦੀ ਦੇ ਦਿੱਤੀ ਜਾਵੇ। ਸੋ ਗੁਰਮੁਖ ਉਸ ਵੇਲੇ ਸਤਿਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੇ ਨਾਰੀਅਲ ਰੱਖ ਕਰਕੇ, ਪੰਜ ਪੈਸੇ ਰੱਖ ਕਰਕੇ ਤੇ ਇਸ ਪ੍ਰਕਾਰ ਤਿੰਨ ਪ੍ਰਕਰਮਾ ਕੀਤੀਆਂ। ਪ੍ਰਕਰਮਾ ਕਰਕੇ ਸਤਿਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਨੂੰ ਗੁਰਤਾ ਗੱਦੀ ਬਖਸ਼ੀ। ਜਦੋਂ ਗੁਰਤਾ ਗੱਦੀ ਬਖਸ਼ੀ ਹੈ, ਪਿਰਤੀ ਚੰਦ ਲਾਗੇ ਬੈਠਾ ਕੁਛ ਕਹਿ ਤਾਂ ਸਕਦਾ ਨਹੀਂ, ਪਰ ਹਿਰਦੇ ਦੇ ਵਿੱਚ ਬਹੁਤ ਜ਼ਿਆਦਾ ਹੀ ਝੂਰ ਰਿਹਾ ਹੈ, ਦੁਖੀ ਹੋ ਰਿਹਾ, ਵਿਰਲਾਪ ਕਰ ਰਿਹਾ। ਆਖਰ ਜਦੋਂ ਗੁਰਤਾ ਗੱਦੀ ਦੇ ਦਿੱਤੀ, ਫਿਰ ਸਤਿਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਸਪੁੱਤਰ ਜੀ ਜਿਸ ਤਰੀਕੇ ਦੇ ਨਾਲ ਤੁਸੀਂ ਪਹਿਲਾਂ ਤਿੰਨ ਪਦੇ ਉਚਾਰੇ ਨੇ, ਹੁਣ ਚੌਥਾ ਪਦਾ ਵੀ ਉਚਾਰ ਕਰਕੇ ਸ਼ਬਦ ਦੀ ਸਮਾਪਤੀ ਕਰੋ, ਸ਼ਬਦ ਦਾ ਭੋਗ ਪਾਉਣਾ ਕਰੋ। ਉਪਰੰਤ ਸਤਿਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਨੇ ਗੁਰਸਿੱਖੋ ਚੌਥਾ ਪਦਾ ਉਚਾਰਿਆ, ਚੌਥਾ ਸ਼ਬਦ ਉਚਾਰਿਆ। ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸ਼ਬਦ ਦੀ ਸੰਪੂਰਨਤਾ ਹੀ ਕੀਤੀ। ਫਿਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਬੇਅੰਤ ਵਡਿਆਈ ਬਖਸ਼ੀ। ਉਪਰੰਤ ਸਾਰੀ ਸਭਾ ਜਿਸ ਸਮੇਂ ਉੱਠ ਗਈ, ਗੁਰੂ ਪਾਤਸ਼ਾਹ ਮਹਾਰਾਜ ਜੀ ਉੱਠ ਕਰਕੇ ਚਲੇ ਗਏ। ਉਪਰੰਤ ਬਾਬਾ ਪਿਰਤੀ ਚੰਦ ਜੀ ਆਏ, ਆਣ ਕਰਕੇ ਬਾਬਾ ਬੁੱਢਾ ਜੀ ਨੂੰ ਮਿਲੇ। ਬਾਬਾ ਬੁੱਢਾ ਜੀ ਨੂੰ ਮਿਲ ਕਰਕੇ ਹੁਣ ਜਿਸ ਪ੍ਰਕਾਰ ਆਪਣੇ ਹਿਰਦੇ ਵਿੱਚ ਸੜ ਰਹੇ ਨੇ, ਦੁਖੀ ਹੋ ਰਹੇ ਨੇ, ਤੇ ਜਿਸ ਤਰ੍ਹਾਂ ਬਾਬਾ ਬੁੱਢਾ ਜੀ ਦੇ ਤਾਈਂ ਬਚਨ ਕਰ ਰਹੇ ਹਨ, ਆਓ ਮਨ ਚਿਤ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰੀਏ।
ਵਾਹਿਗੁਰੂ ਜੀ, ਸੁਣ ਬੁੱਢੇ ਹਮ ਤੁਝ ਕੋ ਜਾਣੈ।
ਉਸ ਸਮੇਂ ਪਿਰਤੀ ਚੰਦ ਕਹਿਣ ਲੱਗਾ, ਹੇ ਬਾਬਾ ਬੁੱਢਾ ਜੀ, ਜਿਸ ਪ੍ਰਕਾਰ ਅਸੀਂ ਆਪ ਜੀ ਨੂੰ ਜਾਣਦੇ ਸਾਂ,
ਗੁਰ ਨਾਨਕ ਸਮ ਮਹਿਮਾ ਮਾਨੈ।
ਬਾਬਾ ਬੁੱਢਾ ਜੀ, ਅਸੀਂ ਤੇ ਆਪ ਜੀ ਦੀ ਜਿਹੜੀ ਮਹਿਮਾ ਸੀ ਨਾ, ਉਹ ਮਹਿਮਾ ਅਸੀਂ ਤਾਂ ਗੁਰੂ ਨਾਨਕ ਦੇ ਮਾਰਸਾ ਦੇ ਬਰਾਬਰ ਜਾਣਦੇ ਸਾਂ।
ਇਸ ਬਿਦ ਆਜ ਤੀਕ ਮਤ ਮੇਰੀ।
ਉਸ ਮੈਂ ਪਿਰਥੀ ਚੰਦ ਕਹਿਣ ਲੱਗਾ, ਬਾਬਾ ਬੁੱਢਾ ਜੀ ਜਿਹੜੀ ਮੇਰੀ ਮਤ ਹੈ ਨਾ, ਜਿਹੜੀ ਮੇਰੀ ਮਤ ਸੀ, ਉਹ ਮੇਰੀ ਮਤ ਇਸ ਤਰ੍ਹਾਂ ਸੀ ਕਿ ਮੈਂ ਆਪ ਜੀ ਨੂੰ ਹਮੇਸ਼ਾ ਹੀ ਗੁਰੂ ਨਾਨਕ ਦੇ ਮਹਾਰਾਜ ਦੇ ਬਰਾਬਰ ਜਾਣਦਾ ਸੀ।
ਰਹੀ ਨ ਅਬ ਸ਼ਰਧਾ ਕਿਰਤ ਹੇਰੀ।
ਪਰ ਹੁਣ ਜਿਹੜੀ ਤੁਸੀਂ ਕਿਰਤ ਕੀਤੀ ਹੈ ਨਾ, ਉਹ ਕਿਰਤ ਆਪ ਜੀ ਦੀ ਵੇਖ ਕਰਕੇ, ਜਿਹੜਾ ਆਪ ਜੀ ਨੇ ਕੰਮ ਕੀਤਾ ਉਹ ਕੰਮ ਦੇਖ ਕਰਕੇ, ਪਰ ਆਪ ਜੀ ਦੇ ਉੱਤੇ ਮੇਰੀ ਰਤਾ ਵੀ ਕੋਈ ਸ਼ਰਧਾ ਨਹੀਂ ਰਹੀ ਹੈ।
ਰਹਿਓ ਸੰਗ ਤਬ ਹੀ ਸਤਿਗੁਰ ਕੇ।
ਆਪ ਜੀ ਨੇ ਮੇਰੇ ਤਾਂ ਹੀ ਦੇਖਿਆ ਹੈ ਕਿ ਮੈਂ ਹਮੇਸ਼ਾ ਹੀ ਹਰ ਵੇਲੇ ਸਤਿਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਆਪਣੇ ਪਿਤਾ ਜੀ ਦੇ ਕੋਲ ਰਿਹਾ ਹਾਂ।
ਦੇਖਤ ਰਹਿਓ ਬਿਰਤਾਂਤ ਸੋ ਧੁਰ ਕੇ।
ਭਾਵ ਧੁਰ ਤੋਂ ਹੀ ਸਾਰੇ ਬਿਰਤਾਂਤ ਜਿੰਨੇ ਵੀ ਹਨ ਤੁਸੀਂ ਚੰਗੇ ਤਰੀਕੇ ਦੇ ਨਾਲ ਜਾਣਦੇ ਹੋ।
ਮੈਂ ਜੇਸ਼ਟ ਅਰ ਲਾਇਕ ਆਛੇ।
ਭਾਵ ਮੈਂ ਜੇਸ਼ਟ ਸੀ, ਸਭ ਤੋਂ ਵੱਡਾ ਸੀ, ਤੇ ਫਿਰ ਮੈਂ ਲਾਇਕ ਵੀ ਸੀ ਗੁਰਤਾ ਗੱਦੀ ਦੇ, ਕਿਉਂਕਿ ਚੰਗਾ ਸੀਗਾ, ਸਿਆਣਾ ਸੀ, ਹਰ ਇੱਕ ਪ੍ਰਕਾਰ ਮੈਨੂੰ ਹਰ ਕੋਈ ਸਮਝਦਾ ਸੀ।
ਉਚਿਤ ਹੁਤੀ ਗੁਰਤਾ ਪਿਤ ਪਾਛੇ।
ਇਸ ਪ੍ਰਕਾਰ ਇਹ ਉਚਿਤ ਸੀ ਕਿ ਗੁਰੂ ਘਰ ਦੇ ਵਿੱਚ ਸਾਰੇ ਕਾਰੋਬਾਰ ਮੈਂ ਹੀ ਕਰਿਆ ਕਰਦਾ ਸਾਂ।
ਤੋ ਤੁਮਨੇ ਕੁਛ ਨਹੀਂ ਵਿਚਾਰਿਓ।
ਪਰ ਇਸ ਕਰਕੇ ਜਿਹੜੀ ਗੁਰਤਾ ਗੱਦੀ ਸੀ ਨਾ, ਉਚਿਤ ਸੀ ਕਿ ਮੈਨੂੰ ਦਿੱਤੀ ਜਾਂਦੀ, ਪਰ ਉਹ ਜਿਹੜਾ ਤੁਸੀਂ ਆਪਣੇ ਹਿਰਦੇ ਵਿੱਚ ਕੁਛ ਵੀ ਵਿਚਾਰਿਆ ਨਹੀਂ ਹੈ।
ਭਇਓ ਬਿਰਧ ਕਹਿ ਬੁੱਧ ਬਲ ਹਾਰਿਓ।
ਇਸ ਕਰਕੇ ਉਸ ਵੇਲੇ ਬਾਬਾ ਬੁੱਢਾ ਜੀ ਦੇ ਤਾਂ ਹੀ ਕਠੋਰ ਬਚਨ ਬੋਲ ਰਿਹਾ ਪਿਰਥੀ ਚੰਦ, ਕਹਿਣ ਲੱਗਾ ਤੁਸੀਂ ਹੁਣ ਬਹੁਤੇ ਬਜ਼ੁਰਗ ਹੋ ਗਏ ਹੋ, ਇਸ ਕਰਕੇ ਤੁਹਾਨੂੰ ਹੁਣ ਬਹੁਤੀ ਭਾਵ ਜਿਸ ਤਰੀਕੇ ਦੇ ਨਾਲ ਪਤਾ ਨਹੀਂ ਲੱਗਦਾ ਹੈ।
ਪਿਤ ਤੋ ਗੁਰੂ ਨਾਮ ਇੱਕ ਬਣੇ।
ਇਸੇ ਪ੍ਰਕਾਰ ਹੀ ਸਾਡੇ ਜਿਹੜੇ ਪਿਤਾ ਜੀ ਹਨ ਉਹ ਗੁਰੂ ਬਣੇ ਨੇ, ਸਿਰਫ ਇੱਕ ਨਾਮ ਦੇ ਗੁਰੂ ਹਨ।
ਮੈਂ ਵਿਵਹਾਰ ਚਲਾਵਤ ਘਣੇ।
ਬਸ ਪਿਰਥੀ ਚੰਦ ਨੇ ਗੁਰਮੁਖੋ ਸੇਵਾ ਤਾਂ ਕੀਤੀ, ਪਰ ਇਹਦੇ ਹਿਰਦੇ ਵਿੱਚ ਹੰਕਾਰ ਬਹੁਤ ਜ਼ਿਆਦਾ, ਅੱਤ ਦਾ ਹੰਕਾਰ ਸੀ। ਸਤਿਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਤਾਂ ਹੀ ਵੀ ਬਚਨ ਬੋਲਣ ਲੱਗਿਆ ਰਸਾ ਵੀ ਗੁਰਮੁਖ ਪਿਆਰੇ ਸੰਕੋਚ ਨਹੀਂ ਕਰਦਾ। ਕਹਿੰਦਾ ਕਿ ਮੈਂ ਤੇ ਜਿਸ ਤਰੀਕੇ ਦੇ ਨਾਲ ਸਾਰੇ ਕਾਰਜਾਂ ਨੂੰ ਮੈਂ ਹੀ ਕਰਨ ਵਾਲਾ ਸਾਂ, ਕਿ ਗੁਰੂ ਤੇ ਸਿਰਫ ਸਤਿਗੁਰੂ ਰਾਮਦਾਸ ਮਹਾਰਾਜ ਇੱਕ ਨਾਮ ਦੇ ਸੀ, ਬਾਕੀ ਸਾਰਾ ਕਾਰੋਬਾਰ ਮੈਂ ਚਲਾਉਂਦਾ ਸੀ।
ਸਭ ਬਿਦ ਕੀ ਬੁੱਧ ਤੁਮ ਮਮ ਜਾਣਤ।
ਇਸ ਕਰਕੇ ਬਾਬਾ ਬੁੱਢਾ ਜੀ ਸਾਰੀਆਂ ਵਿਧੀਆਂ ਦੀ ਜਿਹੜੀ ਮੇਰੀ ਬੁੱਧੀ ਸੀ ਨਾ, ਜਿਸ ਤਰੀਕੇ ਦੇ ਨਾਲ ਮੈਂ ਸਾਰੇ ਕਾਰੋਬਾਰ ਕਰਿਆ ਕਰਦਾ ਸੀ, ਆਪ ਜੀ ਜਾਣਦੇ ਸੀ।
ਸਭ ਸੰਗਤ ਗੁਰ ਮੋਹਿ ਮਨ ਮਾਨਤ।
ਇਸੇ ਪ੍ਰਕਾਰ ਆਪ ਜੀ ਨੂੰ ਇਹ ਵੀ ਪਤਾ ਹੈ ਕਿ ਜਿੰਨੀ ਵੀ ਸੰਗਤ ਹੈ, ਸਾਰੀ ਸੰਗਤ ਇਹ ਮੈਨੂੰ ਹੀ ਗੁਰੂ ਮੰਨਦੀ ਹੈ।
ਕਿਰਤ ਅਚਾਨਕ ਇਹ ਕਿਆ ਕੀਨ।
ਇਸ ਕਰਕੇ ਮੇਰੇ ਤਾਂ ਹੀ ਬਾਬਾ ਬੁੱਢਾ ਜੀ ਹੁਣ ਇਹ ਦੱਸੋ ਕਿ ਅਚਾਨਕ ਹੀ ਜਿਹੜਾ ਤੁਸੀਂ ਅੱਜ ਕੰਮ ਕੀਤਾ ਹੈ ਨਾ, ਜਿਸ ਤਰੀਕੇ ਦੇ ਨਾਲ ਛੋਟੇ ਭਰਾਤਾ ਨੂੰ ਗੁਰਤਾ ਗੱਦੀ ਦੇ ਦਿੱਤੀ, ਇਹ ਅੱਜ ਅਚਾਨਕ ਕਿਉਂ ਕੀਤਾ ਹੈ?
ਮੈਂ ਉੱਠ ਤੁਰਤ ਤਿਲਕ ਕਰ ਦੀਨ।
ਤੇ ਭਾਵ ਇਸੇ ਪ੍ਰਕਾਰ ਜਿਹੜੀ ਕਿਰਤ ਤੁਸੀਂ ਕੀਤੀ ਹੈ, ਉੱਥੇ ਉੱਠ ਕਰਕੇ ਛੇਤੀ ਦੇ ਨਾਲ ਜਿਹੜਾ ਤਿਲਕ ਦੇ ਦਿੱਤਾ ਉਸ ਸਮੇਂ।
ਮੈਂ ਨਿਜ ਬਲ ਤੇ ਦਿਓ ਉਹ ਲੁਟਾਏ।
ਪਰ ਉਸ ਵੇਲੇ ਪਿਰਥੀ ਚੰਦ ਕਹਿਣ ਲੱਗਾ, ਬਾਬਾ ਬੁੱਢਾ ਜੀ ਤਾਂ ਹੀ ਕਹਿਣ ਲੱਗਾ ਕਿ ਮੈਂ ਆਪਣੇ ਬਲ ਦੇ ਨਾਲ ਜਿਹੜੀ ਤੁਸੀਂ ਅੱਜ ਗੁਰਤਾ ਗੱਦੀ ਦਿੱਤੀ ਹੈ ਨਾ, ਮੈਂ ਆਪਣੇ ਬਲ ਦੇ ਨਾਲ ਸਭ ਕੁਛ ਉਲਟਾ ਦੇਵਾਂਗਾ।
ਤੋ ਤੁਮਰੀ ਕਿਆ ਪਤ ਰਹਿ ਜਾਏ।
ਉਸ ਵੇਲੇ ਬਾਬਾ ਬੁੱਢਾ ਜੀ ਮੈਨੂੰ ਇਹ ਦੱਸੋ ਕਿ ਫਿਰ ਤੁਹਾਡੀ ਕੀ ਇੱਜ਼ਤ ਰਹਿ ਜਾਵੇਗੀ।
ਆਕੈ ਜਿਕਰ ਨ ਕਬਹੂ ਭਇਓ।
ਇਸੇ ਪ੍ਰਕਾਰ ਅੱਗੇ ਪਹਿਲਾਂ ਜਿਹੜਾ ਜਿਗਰ ਹੈ ਨਾ, ਇਹ ਤੇ ਕਦੇ ਵੀ ਨਹੀਂ ਹੋਇਆ ਕਿ ਤੁਸੀਂ ਗੁਰਤਾ ਗੱਦੀ ਜਿਹੜੀ ਹੈ ਗੁਰੂ ਅਰਜਨ ਦੇ ਪਾਤਸ਼ਾਹ ਜੀ ਨੂੰ ਦੇਣੀ ਹੈ। ਇਸ ਕਰਕੇ ਇਸ ਗੱਲ ਦਾ ਅੱਜ ਤੋਂ ਪਹਿਲਾਂ ਤੁਸੀਂ ਕਿਸੇ ਪ੍ਰਕਾਰ ਕੋਈ ਜ਼ਿਕਰ ਨਹੀਂ ਕੀਤਾ ਹੈ।
ਤੁਰਤ ਅਨਚਿਤ ਕਹਾਂ ਕਰ ਦਇਓ।
ਪਰ ਤੁਰਤ ਹੀ ਅਨੁਚਿਤ ਜਿਹੜੀ ਗੱਲ ਹੈ ਨਾ, ਇਹ ਜਿਹੜੀ ਨਹੀਂ ਸੀ ਕਰਨ ਵਾਲੀ, ਤੁਸੀਂ ਕਿਵੇਂ ਕਰ ਦਿੱਤੀ ਹੈ?
ਜੇ ਪਿਤ ਰਿਸ ਕਰਕੇ ਇਹ ਮਠਾਨੀ।
ਜੇ ਮੇਰੇ ਪਿਤਾ ਸਤਿਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਹਿਰਦੇ ਵਿੱਚ ਥੋੜਾ ਜਿਹਾ ਰਿਸ ਕਰਕੇ, ਜਿਸ ਤਰ੍ਹਾਂ ਗੁੱਸਾ ਕਰਕੇ, ਜੇ ਇਸ ਤਰ੍ਹਾਂ ਕਰ ਵੀ ਦਿੱਤਾ ਸੀ।
ਰੀਤ ਅਨਚਿਤ ਕਰਨ ਕੋ ਮਾਨੀ।
ਪਰ ਜਿਹੜੀ ਇਸ ਤਰ੍ਹਾਂ ਅਨੁਚਿਤ ਗੱਲ ਕਰਨ ਦੀ, ਜਿਹੜੀ ਨਹੀਂ ਕੰਮ ਕਰਨਾ ਸੀ, ਜਿਸ ਤਰ੍ਹਾਂ ਉਹਨਾਂ ਨੇ ਰੀਤੀ ਧਾਰਨ ਕਰ ਲਈ ਹੈ।
ਤੋ ਤੁਮਹੋ ਕੋ ਲਾਇਕ ਹੁਦੇ।
ਪਰ ਫੇਰ ਵੀ ਬਾਬਾ ਬੁੱਢਾ ਜੀ, ਤੁਹਾਨੂੰ ਜਿਹੜਾ ਕੰਮ ਕਰਨਾ ਚਾਹੀਦਾ ਸੀ ਨਾ, ਉਹਦਾ ਲਾਇਕ ਕੰਮ ਸੀ, ਤੁਸੀਂ ਇਸ ਪ੍ਰਕਾਰ ਕਰਨਾ ਸੀ।
ਸਮਝਾਵਨ ਕਹਿ ਕਹਿ ਸ਼ੁਭ ਮਤੀ।
ਭਾਵ ਸ਼ੁਭ ਮਤ ਦੇ ਕਰਕੇ ਨਾ, ਗੁਰੂ ਮਹਾਰਾਜ ਸਾਹਿਬ ਜੀ ਨੂੰ ਚੰਗੀ ਸਿੱਖਿਆ ਦੇ ਕਰਕੇ ਤੁਸੀਂ ਸਮਝਾਉਣਾ ਕਰਦੇ, ਤੁਸੀਂ ਉਹਨਾਂ ਨੂੰ ਸਮਝਾਉਂਦੇ ਕਿਸ ਤਰ੍ਹਾਂ ਨਹੀਂ ਕਰਨਾ ਹੈ।
ਵੱਡ ਸੁੱਤ ਕੋ ਹੈ ਇਹੋ ਅਧਿਕਾਰਾ,
ਤੁਸੀਂ ਸਤਿਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਕਹਿੰਦੇ ਕਿ ਤੇ ਵੱਡੇ ਸਪੁੱਤਰ ਦਾ ਅਧਿਕਾਰ ਹੈ, ਜਿਹੜੀ ਗੁਰਤਾ ਗੱਦੀ ਤੁਸੀਂ ਅੱਜ ਛੋਟੇ ਸਪੁੱਤਰ ਨੂੰ ਦੇ ਰਹੇ ਹੋ ਨਾ, ਤੇ ਵੱਡੇ ਸਪੁੱਤਰ ਬਾਬੇ ਪ੍ਰਿਥੀ ਚੰਦ ਨੂੰ ਦੇਣੀ ਹੈ।
ਉਨ ਸਭ ਬਿਦਲਾ ਇੱਕ ਨਿਰਧਾਰਾ।
ਇਸੇ ਪ੍ਰਕਾਰ ਤੁਸੀਂ ਮੈਨੂੰ ਪਤਾ ਹੀ ਹੈ ਕਿ ਤੁਸੀਂ ਮੈਨੂੰ ਹਾ ਸਾਰੀਆਂ ਤਰੀਕਿਆਂ ਦੇ ਨਾਲ ਮੈਂ ਲਾਇਕ ਹਾਂ, ਤੁਸੀਂ ਵੀ ਮੈਨੂੰ ਜਾਣਦੇ ਹੋ।
ਪਿਤ ਕੇ ਹੋਵਤ ਸਭ ਵਿਵਹਾਰਾ।
ਇਸ ਪ੍ਰਕਾਰ ਜਿੰਨੇ ਵੀ ਮੇਰੇ ਪਿਤਾ ਜੀ ਦੇ ਵਿਵਹਾਰ ਹਨ, ਜਿੰਨੇ ਵੀ ਸਾਰੇ ਕਾਰੋਬਾਰ ਸਨ, ਸਾਰੇ ਜਿਸ ਤਰੀਕੇ ਨਾਲ
ਕਰੇ ਸੰਭਾਰਨ ਸਮਤ ਉਦਾਰਾ,
ਤੇ ਉਹ ਸਾਰੇ ਕਾਰੋਬਾਰਾਂ ਨੂੰ ਮੈਂ ਸੰਭਾਲਣਾ ਕੀਤਾ ਆਪਣੀ ਸ੍ਰਿਸ਼ਟ ਮਤ ਦੇ ਨਾਲ।
ਇਤਿਆਦਕ ਕਹਿ ਕਰ ਸਮਝਾਵਤ।
ਤੇ ਇਸ ਪ੍ਰਕਾਰ ਬਾਬਾ ਬੁੱਢਾ ਜੀ ਤੁਸੀਂ ਕਹਿ ਕਰਕੇ ਨਾ ਸਮਝਾਉਂਦੇ ਸਤਿਗੁਰੂ ਰਾਮਦਾਸ ਜੀ ਨੂੰ, ਜਿਸ ਤਰੀਕੇ ਦੇ ਨਾਲ ਸਾਡੇ ਪਿਤਾ ਜੀ ਨੂੰ ਸਮਝਾਉਣਾ ਕਰਦੇ।
ਗੁਰਤਾ ਲਗ ਸੁੱਤ ਕੇ ਪਰ ਜਾਵਤ।
ਇਸੇ ਪ੍ਰਕਾਰ ਹੀ ਫਿਰ ਜਿਹੜੀ ਗੁਰਤਾ ਗੱਦੀ ਜਿਸ ਤਰੀਕੇ ਦੇ ਨਾਲ ਸਾਡੇ ਛੋਟੇ ਭਰਾਤਾ ਜੀ ਨੂੰ ਗੁਰੂ ਅਰਜਨ ਦੇਵ ਮਹਾਰਾਜ ਨੂੰ ਦੇ ਦਿੱਤੀ ਹੈ, ਉਸ ਵੇਲੇ ਉੱਥੋਂ ਵਰਜਣਾ ਚਾਹੀਦਾ ਸੀ।
ਤੁਮ ਕੋ ਉਜਿਤ ਹੁਤੀ ਇਹੋ ਰੀਤ।
ਆਪ ਜੀ ਨੂੰ ਇਹੀ ਉਚਿਤ ਸੀਗਾ, ਇਹ ਰੀਤੀ ਜਿਹੜੀ ਹੈ ਇਹੀ ਉਚਿਤ ਬਣ ਆਉਂਦੀ ਸੀ। ਇਸ ਪ੍ਰਕਾਰ ਤੁਹਾਨੂੰ ਉਸ ਸਮੇਂ ਰੋਕਣਾ ਚਾਹੀਦਾ ਸੀ, ਕਹਿਣਾ ਚਾਹੀਦਾ ਸੀਗਾ ਸਾਡੇ ਪਿਤਾ ਜੀ ਦੇ ਤਾਈ ਕਿ ਤੁਸੀਂ ਕਿਸ ਪ੍ਰਕਾਰ ਇਹਨਾਂ ਨੂੰ ਗੁਰਤਾ ਗੱਦੀ ਦੇ ਰਹੇ ਹੋ।
ਤੋ ਸਿਆਨੋ ਸਮਝਤ ਸਭ ਚੀਤ।
ਉਸ ਵੇਲੇ ਪ੍ਰਿਥੀ ਚੰਦ ਕਹਿਣ ਲੱਗਾ ਬਾਬਾ ਬੁੱਢਾ ਜੀ ਦੇ ਤਾਈ ਕਿ ਮੈਂ ਫੇਰ ਉਸ ਵੇਲੇ ਆਪ ਜੀ ਨੂੰ ਚੰਗੇ ਤਰੀਕੇ ਦੇ ਨਾਲ ਆਪਣੇ ਚਿੱਤ ਦੇ ਵਿੱਚ ਸਿਆਣਾ ਜਾਣਦਾ, ਭਾਵ ਕਿ ਆਪ ਜੀ ਸਿਆਣੇ ਹੋ।
ਸੋ ਤੋ ਬਾਤ ਨਕੀਨ ਸਨੀਕਾ।
ਪਰ ਇਹ ਜਿਹੜਾ ਕੰਮ ਸੀ ਆਪ ਜੀ ਨੇ ਕੀਤਾ ਹੀ ਨਹੀਂ, ਜਿਹੜਾ ਚੰਗਾ ਇਹ ਕੰਮ ਕਰਨਾ ਸੀ ਇਹ ਤੇ ਆਪ ਜੀ ਨੇ ਉਸ ਜਗ੍ਹਾ ਦੇ ਉੱਤੇ ਕੀਤਾ ਨਹੀਂ ਹੈ।
ਤੈ ਉੱਠ ਦੀਨ ਤੁਰਤ ਹੀ ਟੀਕਾ।
ਤੇ ਤੁਸੀਂ ਉੱਥੇ ਉੱਠੇ ਸਾਰੀ ਸਭਾ ਦੇ ਵਿੱਚ, ਸਾਰੀ ਸੰਗਤ ਦੇ ਵਿੱਚ ਉੱਠ ਕਰਕੇ ਛੇਤੀ ਦੇ ਨਾਲ ਸਗੋਂ ਉਹਨਾਂ ਦੇ ਮੱਥੇ ਦੇ ਉੱਤੇ ਜਿਹੜਾ ਗੁਰਤਾ ਗੱਦੀ ਦਾ ਟਿੱਕਾ ਲਾਉਣਾ ਸੀ ਉਹ ਲਾ ਦਿੱਤਾ ਹੈ।
ਤੁਵ ਕਿਰਤ ਕੋ ਕਿਆ ਨਿੰਦ ਹੈ ਨਹੀਂ।
ਇਸ ਤਰੀਕੇ ਦੇ ਨਾਲ ਜਿਸ ਤਰੀਕੇ ਦੇ ਨਾਲ ਕਹਿ ਰਹੇ ਹਨ ਕਿ ਜਿਸ ਤਰੀਕੇ ਦੇ ਨਾਲ ਸਮਝਾਉਂਦੇ ਹੈ ਕਿ ਭਾਵ ਆਪ ਜੀ ਨੂੰ ਜਿਸ ਤਰ੍ਹਾਂ ਤੋ ਕੋ ਕਿਆ ਨਿੰਦ ਹੈ ਨਾਹੀਂ, ਜਿਸ ਤਰੀਕੇ ਦੇ ਨਾਲ ਕਹਿੰਦੇ, ਜਿਸ ਤਰੀਕੇ ਦੇ ਨਾਲ ਹੁਣ ਤੁਸੀਂ ਜਾਣਦੇ ਹੋ ਕਿ ਆਪ ਜੀ ਨੇ ਜਿਹੜਾ ਟਿੱਕਾ ਦਿੱਤਾ ਹੈ, ਇਸ ਪ੍ਰਕਾਰ ਤੁਵ ਕਿਰਤ ਕੋ ਕਿਆ ਨਿੰਦ ਹੈ ਨਾਹੀਂ, ਜਿਹੜੀ ਆਪ ਜੀ ਨੇ ਕਿਰਤ ਕੀਤੀ ਹੈ ਨਾ ਜਿਸ ਤਰੀਕੇ ਦੇ ਨਾਲ, ਹੁਣ ਜਾਣਨਾ ਕਰੋ ਇਸ ਕਿਰਤ ਨੂੰ ਕੋਈ ਨਿੰਦਣਾ ਕਰੇਗਾ ਜਾਂ ਨਹੀਂ। ਹੁਣ ਇਸ ਕਿਰਤੀ ਨੂੰ ਸਾਰੇ ਨਿੰਦਣਾ ਕਰਨਗੇ ਜਿਹੜਾ ਆਪ ਜੀ ਨੇ ਬਾਬਾ ਬੁੱਢਾ ਜੀ ਕੰਮ ਕੀਤਾ ਹੈ।
ਜੇ ਸਿੱਖ ਸਿਆਣੇ ਸੰਗਤ ਮਾਹੀ।
ਹੁਣ ਜਿੰਨੇ ਵੀ ਸਾਰੇ ਸਿਆਣੇ ਉਸ ਸਮੇਂ ਸੰਗਤ ਦੇ ਵਿੱਚ ਸਿੱਖ ਬੈਠੇ ਸਨ, ਹੇ ਬਾਬਾ ਬੁੱਢਾ ਜੀ ਉਹ ਜਿਹੜੀ ਕਿਰਤ ਆਪ ਜੀ ਨੇ ਕਰ ਦਿੱਤੀ ਹੈ ਨਾ, ਉਸ ਵੇਲੇ ਜਿਹੜਾ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੇ ਮੱਥੇ ਦੇ ਉੱਤੇ ਟਿੱਕਾ ਲਗਾਇਆ ਹੈ, ਇਸ ਕਰਕੇ ਹੁਣ ਇਹੜੀ ਕਿਰਤ ਕੀਤੀ ਹੈ, ਇਸ ਕਿਰਤ ਨੂੰ ਸਾਰੇ ਸਿਆਣੇ ਸਿੱਖ ਸੰਗਤ ਦੇ ਵਿੱਚ ਬੈਠੇ ਨਿੰਦਰਾ ਕਰਨਗੇ।
ਦੇਖ ਲਈ ਤੁਮਰੀ ਕਰਤੂਤ।
ਇਸ ਕਰਕੇ ਮਾੜੇ ਬਚਨ ਬੋਲਦਾ ਹੋਇਆ, ਕਿਉਂਕਿ ਬੁੱਧੀ ਗੁਰਮੁਖ ਪਿਆਰੇ ਉਹ ਭ੍ਰਿਸ਼ਟ ਹੋ ਜਾਵੇ ਨਾ ਜਿਸ ਵੇਲੇ, ਤੇ ਉਸ ਵੇਲੇ ਮਨੁੱਖ ਜਿਹੜਾ ਬੋਲਣ ਲੱਗਿਆ ਦੇਖਦਾ ਨਹੀਂ ਕਿ ਮੈਂ ਕੀ ਬੋਲਣਾ ਹੈ। ਹੁਣ ਪ੍ਰਿਥੀ ਚੰਦ ਦੀ ਬੁੱਧੀ ਭ੍ਰਿਸ਼ਟ ਹੋਈ ਹੈ, ਈਰਖਾ ਦੇ ਵਿੱਚ ਸੜ ਰਿਹਾ ਹੈ, ਇਸ ਕਰਕੇ ਹੁਣ ਮਾੜੇ ਬਚਨ ਬੋਲਦਾ ਕਿ ਬਾਬਾ ਬੁੱਢਾ ਜੀ ਜੋ ਆਪ ਜੀ ਨੇ ਕੰਮ ਕੀਤਾ ਮੈਂ ਵੇਖ ਲੈਣਾ ਕੀਤਾ ਹੈ।
ਕਹਿਤ ਸੁਮਤ ਜੁਤ ਕੀਨ ਕਸੂਤ।
ਭਾਵ ਆਪ ਜੀ ਨੇ ਜਿਹੜੀ ਗੱਲ ਕੀਤੀ ਹੈ ਨਾ, ਕਸੂਤੀ ਗੱਲ ਕੀਤੀ ਹੈ, ਇਸੇ ਤਰੀਕੇ ਦੇ ਨਾਲ ਹੀ ਆਪ ਜੀ ਨੂੰ ਚਾਹੀਦਾ ਨਹੀਂ ਸੀ।
ਅਬ ਮੈਂ ਕਰ ਹੋ ਨਿਤ ਉਤਸ਼ਾਹ।
ਹੁਣ ਇਸ ਵੇਲੇ ਇਸ ਗੱਲ ਤੇ ਆ ਗਿਆ ਪ੍ਰਿਥੀ ਚੰਦ, ਕਹਿਣ ਲੱਗਾ ਹੁਣ ਨਿਤਾ ਪ੍ਰਤੀ ਜਿਹੜਾ ਮੈਂ ਨਾ ਹਰ ਸਮੇਂ ਇੱਕ ਉਤਸ਼ਾਹ ਕਰਨਾ ਹੈ।
ਸ਼ੀਨ ਲਿਹੋ ਗਾਦੀ ਤਿਸ ਪਾਹੂ।
ਭਾਵ ਜਿਹੜੀ ਗੱਦੀ ਤੁਸੀਂ ਸਤਿਗੁਰੂ ਅਰਜਨ ਦੇ ਪਾਤਸ਼ਾਹ ਜੀ ਨੂੰ ਦਿੱਤੀ ਹੈ ਨਾ, ਇਹ ਗੱਦੀ ਮੈਂ ਉਹਨਾਂ ਦੇ ਪਾਸੋਂ ਛੀਨ ਲੈਣੀ ਆ, ਖੋਹ ਲੈਣਾ ਕਰਾਂਗਾ।
ਦਰਬ ਬ੍ਰਿੰਦ ਖਰਚਨ ਕਰ ਲੈ ਹੋ।
ਭਾਵ ਇਸ ਵਾਸਤੇ ਜਿੰਨਾ ਵੀ ਮੇਰਾ ਧਨ ਲੱਗ ਜਾਵੇ ਉਹ ਮੈਂ ਲਾਉਣਾ ਹੈ, ਜਿਸ ਤਰੀਕੇ ਦੇ ਨਾਲ ਭਾਵੇਂ ਕਿੰਨਾ ਵੀ ਮੇਰਾ ਖਰਚਾ ਆ ਜਾਵੇ, ਕਿੰਨਾ ਮੇਰਾ ਧਨ ਲੱਗ ਜਾਵੇ, ਮੈਂ ਲਗਾ ਕਰਕੇ ਇਹਨਾਂ ਦੇ ਪਾਸੋਂ ਗੱਦੀ ਲੈਣੀ ਹੈ।
ਸਭ ਕੀ ਕਰੀ ਉਲਟ ਅਬ ਦੇ ਹੋ।
ਇਸ ਤਰੀਕੇ ਦੇ ਨਾਲ ਤੁਸੀਂ ਸਾਰਿਆਂ ਨੇ ਜਿਸ ਤਰੀਕੇ ਦੇ ਨਾਲ ਇਹ ਕੰਮ ਕੀਤਾ ਹੈ ਨਾ, ਜਿਹੜੀ ਗੁਰਤਾ ਗੱਦੀ ਦੇ ਦਿੱਤੀ ਆ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ, ਇਹ ਹੁਣ ਸਾਰਿਆਂ ਦੇ ਤੁਹਾਡੇ ਸਾਹਮਣੇ ਮੈਂ ਉਲਟ ਕਰ ਦੇਵਾਂਗਾ, ਭਾਗ ਗੁਰਤਾ ਗੱਦੀ ਖੋਹ ਲੈਣੀ ਹੈ।
ਬਿਰਦ ਕਹਿਓ ਰਿਸ ਕਿਉਂ ਔਰ ਕਰੇ।
ਉਸ ਵੇਲੇ ਫਿਰ ਬਾਬਾ ਬੁੱਢਾ ਜੀ ਨੇ ਸਮਝਾਉਣ ਵਾਸਤੇ ਬੜੀ ਨਿਮਰਤਾ ਦੇ ਨਾਲ ਇਸ ਦੇ ਤਾਈ ਬਚਨ ਕੀਤੇ। ਉਸ ਸਮੇਂ ਬਾਬਾ ਬੁੱਢਾ ਜੀ ਕਹਿਣ ਲੱਗੇ ਕਿ ਹੇ ਪਿਰਥੀ ਚੰਦ, ਤੂੰ ਆਪਣੇ ਹਿਰਦੇ ਵਿੱਚ ਕਿਉਂ ਕ੍ਰੋਧ ਧਾਰਨ ਕਰਦਾ ਹੈ?
ਪਿਤ ਸੇਵਾ ਮਹਿ ਨਹਿ ਹਿਤ ਧਰੈ।
ਤੂੰ ਕਦੇ ਵੀ ਆਪਣੇ ਪਿਤਾ ਦੀ ਸੇਵਾ ਦੇ ਵਿੱਚ ਹਿੱਤ ਨਹੀਂ ਧਾਰਿਆ, ਜਿਸ ਤਰੀਕੇ ਦੇ ਨਾਲ ਤੂੰ ਆਪਣੇ ਪਿਤਾ ਨੂੰ ਗੁਰੂ ਤੇ ਜਾਣਿਆ ਹੀ ਨਹੀਂ, ਸ਼ਰਧਾ ਧਾਰੀ ਨਹੀਂ ਉਹਨਾਂ ਦੇ ਉੱਤੇ, ਇਸ ਕਰਕੇ ਇਹੋ ਜਿਹਾ ਗੁਣ ਤੂੰ ਇੱਕ ਵੀ ਧਾਰ ਨਹੀਂ ਕੀਤਾ ਜਿਸ ਦੇ ਨਾਲ ਤੂੰ ਗੁਰਦਾ ਗੱਦੀ ਨੂੰ ਪ੍ਰਾਪਤ ਕਰ ਸਕਦਾ।
ਹਰੀ ਜੈ ਬਿਨਾ ਕਹੇ ਤੁਜ ਦੈ ਹੈ।
ਇਸ ਕਰਕੇ ਕਿਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਰੀਝ ਦੇ ਤੇਰੇ ਤੇ, ਕਿਉਂਕਿ ਤੂੰ ਇਹੋ ਜਿਹਾ ਗੁਣ ਕੋਈ ਧਾਰਨ ਹੀ ਨਹੀਂ ਕੀਤਾ, ਇਹੋ ਜਿਹੀ ਕੋਈ ਕਿਰਤ ਕੀਤੀ ਨਹੀਂ, ਜਿਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਤੇਰੇ ਤੇ ਖੁਸ਼ ਹੋ ਜਾਂਦੇ ਤੇ ਮਾਲਕ ਤੈਨੂੰ ਗੁਰਤਾ ਗੱਦੀ ਬਖਸ਼ ਦੇਣਾ ਕਰਦੇ।
ਜੇ ਕਰ ਲਾਇਕ ਕੋ ਭਿਖ ਲੈ ਹੈ।
ਇਸ ਕਰਕੇ ਜੇ ਤੂੰ ਲਾਇਕ ਹੁੰਦਾ ਨਾ ਪਿਰਥੀ ਚੰਦ, ਤੇ ਫਿਰ ਆਪੇ ਸਤਿਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੇ ਤੈਨੂੰ ਦੇਖ ਲੈਣਾ ਸੀ।
ਕਰੇ ਬਖੀਲੀ ਹੱਥ ਨਾ ਆਵੇ।
ਇਸ ਪ੍ਰਕਾਰ ਹੁਣ ਜਿਸ ਤਰੀਕੇ ਦੇ ਨਾਲ ਗੁਰਮੁਖੋ ਬਾਬਾ ਬੁੱਢਾ ਜੀ ਕਹਿ ਰਹੇ ਨੇ, ਬਾਬਾ ਬੁੱਢਾ ਜੀ ਕਹਿੰਦੇ ਬਖੀਲੀ, ਜਿਸ ਤਰ੍ਹਾਂ ਈਰਖਾ ਕਰਨ ਦੇ ਨਾਲ ਕਹਿੰਦੇ ਕਦੇ ਵੀ ਕੁਛ ਹੱਥ ਨਹੀਂ ਆਉਂਦਾ ਹੈ।
ਕਹਿ ਨਮਰਤਾ ਬਾਂਸ਼ਤ ਪਾਵੇ।
ਕਹਿੰਦੇ ਜਿਹੜਾ ਨਮਰਤਾ ਧਾਰਨ ਕਰਦਾ ਨਾ, ਜਿਸ ਨੇ ਨਿਮਰਤਾ ਧਾਰਨ ਕਰ ਲਈ ਹੈ, ਮਨ ਭਾਉਂਦੇ ਫਲ ਪ੍ਰਾਪਤ ਕਰ ਲੈਂਦਾ ਹੈ।
ਪਿਤ ਕੋ ਕਹਿਓ ਨ ਮਾਨਿਓ ਨੀਕਾ।
ਇਸ ਕਰਕੇ ਹੇ ਉਸ ਸਮੇਂ ਬਾਬਾ ਬੁੱਢਾ ਜੀ ਕਹਿਣ ਲੱਗੇ ਪਿਰਥੀ ਚੰਦ, ਤੂੰ ਜਾਣਨਾ ਕਰਕੇ ਤੂੰ ਆਪਣੇ ਪਿਤਾ ਦਾ ਕੋਈ ਵੀ ਬਚਨ ਜਿਹੜਾ ਨਾ ਚੰਗੇ ਤਰੀਕੇ ਦੇ ਨਾਲ ਕਦੇ ਵੀ ਮੰਨਿਆ ਨਹੀਂ ਹੈ।
ਜਾਣਤੇ ਨਹੀਂ ਪਇਓ ਤੁਵ ਟੀਕਾ।
ਇਸ ਕਰਕੇ ਆਪ ਜੀ ਦੇ ਮੱਥੇ ਤੇ ਜਿਹੜਾ ਗੁਰਤਾ ਗੱਦੀ ਦਾ ਟੀਕਾ ਲਾਉਣਾ ਸੀ ਨਾ, ਤਾਂ ਲੱਗਿਆ ਨਹੀਂ ਹੈ।
ਗੁਰੂ ਪੁੱਤਰ ਤੁਮ ਵੱਡੀ ਵਡਾਈ।
ਇਸ ਪ੍ਰਕਾਰ ਜਿਹੜੀ ਫੇਰ ਵੀ ਤੁਹਾਡੇ ਪਾਸ ਇੱਕ ਬੜੀ ਵੱਡੀ ਵਡਿਆਈ ਹੈ, ਉਹ ਕਿਹੜੀ ਵਡਿਆਈ ਹੈ ਕਿ ਤੁਸੀਂ ਸਤਿਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਵੱਡੇ ਸਪੁੱਤਰ ਹੋ।
ਮਾਨ ਨੀ ਕਿਆ ਹੱਥ ਨਾ ਆਈ।
ਤੇ ਮੰਨਣਾ ਕਰ, ਜੇ ਤੈਨੂੰ ਗੁਰਤਾ ਗੱਦੀ ਨਹੀਂ ਮਿਲੀ, ਜੇ ਗੁਰਤਾ ਗੱਦੀ ਤੇਰੇ ਹੱਥ ਵਿੱਚ ਨਹੀਂ ਆਈ ਹੈ।
ਕ੍ਰੋਧ ਵਿਖਾਦ ਛੋੜ ਸੁਖ ਪਾਵੇ।
ਤੇ ਫਿਰ ਇਸ ਪ੍ਰਕਾਰ ਕ੍ਰੋਧ ਤੇ ਝਗੜੇ ਨੂੰ ਛੱਡ ਕਰਕੇ ਕਹਿੰਦੇ ਸੁਖ ਪ੍ਰਾਪਤ ਕਰ। ਕਿਉਂ ਕ੍ਰੋਧ ਕਰਦਾ, ਕਿਉਂ ਝਗੜਾ ਕਰਦਾ, ਤੇ ਤੂੰ ਸੁਖ ਧਾਰਨ ਕਰਨਾ ਕਰ।
ਪਿਤਾ ਕਰੇ ਤੁਮ ਉਰ ਹਰ ਖਾਵੋ।
ਜਿਵੇਂ ਆਪ ਜੀ ਦੇ ਪਿਤਾ ਕਰ ਰਹੇ ਹਨ ਨਾ, ਪਿਤਾ ਦੇ ਹੁਕਮ ਦੇ ਵਿੱਚ ਰਹਿ ਕਰਕੇ ਤੇ ਉਵੇਂ ਕਰ, ਤੇ ਫਿਰ ਕੀ ਹੈ, ਸੁਖ ਦੀ ਪ੍ਰਾਪਤੀ ਕਰ ਲਵੇਂਗਾ।
ਦੀਨ ਦੁਨੀ ਕੈ ਮਾਲਕ ਅਹੈ।
ਸਤਿਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੀਨ ਦੁਨੀਆਂ ਦੇ ਮਾਲਕ ਹਨ, ਇਸ ਕਰਕੇ ਜੇ ਆਪਣੇ ਪਿਤਾ ਨੂੰ ਖੁਸ਼ ਕਰ ਲਵੇਂਗਾ ਤੇ ਸਾਰੇ ਸੁਖ ਪ੍ਰਾਪਤ ਹੋ ਜਾਣਾ ਕਰਨਗੇ।
ਤਿੰਨ ਸਨਮੁਖ ਕੋ ਉੱਤਰ ਕਹੈ।
ਤੇ ਇਸੇ ਪ੍ਰਕਾਰ ਹੀ ਜਿਹੜੇ ਉਹਨਾਂ ਦੇ ਸਨਮੁਖ ਹੋ ਕਰਕੇ ਜਿਹੜੇ ਤੂੰ ਉੱਤਰ ਦਿੰਦਾ ਹੈ।
ਹਿਮ ਕਹਿ ਬਿਰਦ ਮੁਖ ਤਾਰੀ ਮੌਨ।
ਪਰ ਬਾਬਾ ਬੁੱਢਾ ਜੀ ਨੇ ਗੁਰਮੁਖੋ ਉਸ ਵੇਲੇ ਸਮਝਾਇਆ ਪਿਰਥੀ ਚੰਦ ਨੂੰ, ਕਹਿਣ ਲੱਗੇ ਪਰ ਤੂੰ ਸਤਿਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਉੱਤੇ ਤੇ ਸ਼ਰਧਾ ਧਾਰਨੀ ਨਹੀਂ ਕੀਤੀ, ਗੁਰੂ ਸਾਹਿਬ ਨੂੰ ਗੁਰੂ ਕਰਕੇ ਮੰਨਿਆ ਹੀ ਨਹੀਂ, ਇਸ ਕਰਕੇ ਤੂੰ ਆਮ ਹੀ ਜਿਸ ਤਰੀਕੇ ਦੇ ਨਾਲ ਮਨੁੱਖਾਂ ਦੇ ਤਾਂ ਹੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਜਾਣਿਆ, ਹਮੇਸ਼ਾ ਹੀ ਉਹਨਾਂ ਦੇ ਸਾਹਮਣੇ ਉੱਤਰ ਦਿੰਦਾ ਰਿਹਾ ਹੈ। ਇਸ ਪ੍ਰਕਾਰ ਸਮਝਾ ਕਰਕੇ, ਇਸ ਤਰ੍ਹਾਂ ਦੇ ਵਚਨ ਕਰਕੇ ਤੇ ਬਾਬਾ ਬੁੱਢਾ ਜੀ ਨੇ ਗੁਰਮੁਖੋ ਚੁੱਪ ਧਾਰਨ ਕਰ ਲਈ ਹੈ।
ਪ੍ਰਿਥਿਆ ਜਾਏ ਪਰਵੇਸ਼ਿਓ ਭੌਣ।
ਇਸ ਪ੍ਰਕਾਰ ਜਦੋਂ ਬਾਬਾ ਬੁੱਢਾ ਜੀ ਚੁੱਪ ਹੋ ਗਏ ਨਾ, ਤੇ ਉਸ ਵੇਲੇ ਇੱਥੋਂ ਚੱਲਿਆ ਫਿਰ ਖੇਤੀ ਦੇ ਨਾਲ ਭੌਣ ਆਪਣੇ ਘਰ ਦੇ ਵਿੱਚ ਜਾ ਕਰਕੇ ਪ੍ਰਵੇਸ਼ ਕੀਤਾ ਹੈ।
ਗਿਰਾ ਕਠੋਰ ਕਹਿ ਤਰਿਸ ਧਾਰੇ।
ਤੇ ਉਸ ਵੇਲੇ ਹੁਣ ਕਠੋਰਤਾਈ ਵਾਲੇ ਜਿਹੜੇ ਬਚਨ ਸਨ, ਕ੍ਰੋਧ ਧਾਰਨ ਕਰਕੇ ਹਿਰਦੇ ਵਿੱਚ ਕਹਿਣ ਲੱਗ ਪਿਆ ਹੈ।
ਪਿਤ ਕੇ ਨਿਕਟ ਗਯੋ ਦੁੱਖ ਭਾਰੀ।
ਗੁਰਮੁਖੋ ਉਸ ਵੇਲੇ ਬਹੁਤਾ ਭਾਰੀ ਦੁੱਖ ਧਾਰਨ ਕਰਕੇ ਹਿਰਦੇ ਵਿੱਚ ਤੇ ਆਪਣੇ ਪਿਤਾ ਜੀ ਦੇ ਪਾਸ ਪਹੁੰਚਿਆ ਹੈ।
ਮੁਖ ਤੇ ਕਹਿਣ ਲਾਗ ਕਟ ਬਾਣੀ।
ਗੁਰਮੁਖੋ ਜਿਹੜੀ ਕਟਲਤਾ ਵਾਲੀ ਜਿਹੜੀ ਕਠੋਰ ਬਾਣੀ ਸੀ ਨਾ, ਜਿਹੜੇ ਕਠੋਰ ਬਚਨ ਸੀਗੇ, ਉਹ ਫਿਰ ਸਤਿਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਤਾਈ ਜਾ ਕਰਕੇ ਕਹਿਣ ਲੱਗਾ ਹੈ।
ਕਿਆ ਬੇਪ੍ਰੀਤ ਆਪਨੇ ਠਾਨੀ।
ਉਸ ਵੇਲੇ ਸਤਿਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਤਾਈ ਕਹਿਣ ਲੱਗਾ ਜਾ ਕਰਕੇ ਕਿ ਆਪਨੇ ਜਿਹੜੀ ਉਲਟੀ ਰੀਤੀ ਕੀ ਧਾਰਨ ਕੀਤੀ ਹੈ।
ਮੇਰੀ ਵਸਤ ਅਵਲ ਕੋ ਦਈ।
ਭਾਵ ਜਿਹੜੀ ਮੇਰੀ ਵਸਤੂ ਸੀ, ਜਿਹੜੀ ਮੇਰੀ ਚੀਜ਼ ਸੀ, ਗੁਰਤਾ ਗੱਦੀ ਮੈਨੂੰ ਮਿਲਣੀ ਚਾਹੀਦੀ ਸੀ, ਆਪ ਜੀ ਨੇ ਹੋਰਨਾਂ ਨੂੰ ਜਾ ਕਰਕੇ ਦੇ ਦਿੱਤੀ ਹੈ।
ਕੋ ਇਮ ਕਰਹੇ ਨ ਆਗੇ ਭਈ,
ਤੇ ਭਾਵ ਇਸ ਤਰੀਕੇ ਦੇ ਨਾਲ ਕਿਸੇ ਵੀ ਨੀ ਪਹਿਲਾਂ ਇਸ ਤਰ੍ਹਾਂ ਮੇਰੇ ਤਾਈਂ ਦੱਸਿਆ ਨਹੀਂ, ਨਾ ਹੀ ਪਹਿਲਾਂ ਮੈਨੂੰ ਪਤਾ ਹੈ ਇਸ ਗੱਲ ਦਾ ਕਿ ਤੁਸੀਂ ਸਤਿਗੁਰੂ ਅਰਜਨ ਦੇ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਦੇਣੀ ਹੈ।
ਮੋਹ ਸੰਗ ਖੋਟ ਜਾਣ ਕਹਿ ਕਰਿਓ,
ਤੇ ਉਸ ਵੇਲੇ ਪ੍ਰਿਥੀ ਚੰਦ ਕਹਿਣ ਲੱਗਾ ਕਿ ਮੇਰੇ ਨਾਲ ਖੋਟ ਜਾਣ ਕਰਕੇ, ਜਿਸ ਤਰ੍ਹਾਂ ਮੇਰੇ ਵਿੱਚ ਜਿਸ ਤਰ੍ਹਾਂ ਖੋਟ ਹੈ ਜਾਂ ਇਸ ਤਰ੍ਹਾਂ ਜਾਣ ਕਰਕੇ ਜਾਂ ਮੇਰੇ ਨਾਲ ਤੁਸੀਂ ਕੁਟਲਤਾ ਕਰਕੇ ਇਸ ਤਰ੍ਹਾਂ ਕੀਤਾ ਹੈ।
ਕੌਣ ਦੋਸ਼ ਲਖ ਕਹਿ ਪਰ ਹਰਿਓ,
ਹੁਣ ਪ੍ਰਿਥੀ ਚੰਦ ਸਤਿਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਤਾਈਂ ਕਹਿ ਰਿਹਾ ਕਿ ਕਿਹੜਾ ਦੋਸ਼ ਸੀ ਮੇਰੇ ਵਿੱਚ, ਕਿਹੜੇ ਦੋਸ਼ ਕਰਕੇ ਤੁਸੀਂ ਮੈਨੂੰ ਇੰਨਾ ਦੂਰ ਕੀਤਾ ਹੈ।
ਜਿਸ ਪ੍ਰਕਾਰ ਤੁਮ ਮੁਝ ਸੋ ਠਾਨੀ,
ਹੁਣ ਜਿਸ ਪ੍ਰਕਾਰ ਤੁਸੀਂ ਸਤਿਗੁਰੂ ਰਾਮਦਾਸ ਮਹਾਰਾਜ ਜੀ ਜਿਸ ਤਰ੍ਹਾਂ ਤੁਸੀਂ ਮੇਰੇ ਤਾਈਂ ਕੀਤਾ ਹੈ,
ਇਸ ਕੋ ਫਲ ਦੇਖੋ ਅਗਵਾਨੀ,
ਹੁਣ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਤਾਈਂ ਕਠੋਰ ਬਚਨ ਧਾਰਨ ਕਰਦਾ ਆ, ਕਹਿੰਦਾ ਹੋਇਆ ਗੁਰਮੁਖ ਪਿਆਰਿਓ ਫਿਰ ਇਸ ਪ੍ਰਕਾਰ ਕਹਿਣ ਲੱਗਾ ਕਿ ਹੁਣ ਜਿਹੜਾ ਅੱਗੇ ਸਮਾਂ ਆਵੇਗਾ ਨਾ, ਹੁਣ ਤੁਸੀਂ ਅਗਲੇ ਸਮੇਂ ਬਾਰੇ ਜਾਣਿਓ ਕਿ ਮੈਂ ਕੀ ਕਰਾਂਗਾ।
ਦਰਬ ਬਰਿੰਦ ਅਬ ਮੋਹੇ ਸਮੀਪ,
ਭਾਵ ਮੇਰੇ ਕੋਲ ਤੇ ਬਹੁਤਾ ਜ਼ਿਆਦਾ ਧਨ ਹੈ, ਬਹੁਤਾ ਧਨ ਮੈਂ ਇਕੱਠਾ ਕੀਤਾ ਹੈ।
ਮਿਲਹੋ ਬਲੀ ਜੋ ਹੋਏ ਮਹੀਪ,
ਇਸ ਪ੍ਰਕਾਰ ਮਿਲਾਂਗਾ ਜਾ ਕਰਕੇ ਜਿਹੜਾ ਮਹੀਪ ਵੱਡਾ ਰਾਜਾ ਹੈ ਨਾ, ਜਿਹੜਾ ਬਲ ਵਾਲਾ ਹੋਵੇਗਾ, ਮੈਂ ਉਸਦੇ ਤਾਈਂ ਜਾ ਕਰਕੇ ਮਿਲਣਾ ਕਰਾਂਗਾ।
ਦੇਖ ਕਰ ਧਨ ਕੋ ਤਿਸ ਅਪਣਾਵੋ,
ਭਾਵ ਜਿਸ ਤਰ੍ਹਾਂ ਉਸ ਰਾਜੇ ਨੂੰ ਧਨ ਦੇਵਾਂਗਾ ਜਾ ਕਰਕੇ, ਧਨ ਦੇ ਕਰਕੇ ਤੇ ਉਹਨੂੰ ਆਪਣੇ ਨਾਲ ਮਿਲਾਂਗਾ।
ਬਿੱਤ ਸੁੱਧ ਤੁਮ ਕੋ ਕਹਿਟ ਦਿਖਾਵੋ,
ਇਸ ਤਰੀਕੇ ਦੇ ਨਾਲ ਹੁਣ ਜਿਸ ਤਰ੍ਹਾਂ ਪਿਤਾ ਤੇ ਪੁੱਤਰ ਨੂੰ, ਤੁਹਾਨੂੰ ਦੋਵਾਂ ਜਾਣਿਆਂ ਨੂੰ ਵੇਖਿਓ ਇਸ ਪ੍ਰਕਾਰ ਮੈਂ ਕਿੰਨੇ ਜ਼ਿਆਦੇ ਹੁਣ ਕਸ਼ਟ ਦਿਖਾਉਣਾ ਹਾਂ।
ਜਬ ਤੁਮਰੋ ਬਸ ਚੱਲੇ ਨਾ ਕੋਈ,
ਹੁਣ ਜਿਸ ਵੇਲੇ ਆਪ ਜੀ ਦਾ ਕੋਈ ਵੀ ਜਦੋਂ ਫਿਰ ਵੱਸ ਨਹੀਂ ਚੱਲੇਗਾ ਨਾ, ਜਿਸ ਵੇਲੇ ਬੇਵੱਸ ਹੋ ਜਾਵੋਗੇ,
ਬਿਨਾਂ ਕਰੇ ਗੁਰਤਾ ਮੁਝ ਹੋਈ,
ਤੇ ਬਿਨਾਂ ਕਹੇ ਤੋਂ ਹੀ ਫਿਰ ਉਸ ਵੇਲੇ ਜਦੋਂ ਤੁਸੀਂ ਬੇਵੱਸ ਹੋ ਜਾਵੋਗੇ, ਜਦੋਂ ਮੈਂ ਕਿਸੇ ਰਾਜੇ ਦੇ ਤਾਈਂ ਜਾ ਕਰਕੇ ਹੁਣ ਉਹਨੂੰ ਆਪਣੇ ਨਾਲ ਮਿਲਾਵਾਂਗਾ ਧਨ ਦੇ ਕਰਕੇ, ਤੇ ਫਿਰ ਤੁਸੀਂ ਜਿਸ ਤਰੀਕੇ ਦੇ ਨਾਲ ਕਸ਼ਟ ਸਹਾਰੋਗੇ ਤੇ ਫਿਰ ਬਿਨਾਂ ਕਹੇ ਤੋਂ ਹੀ ਤੁਹਾਡੇ ਤੋਂ ਗੁਰਤਾ ਗੱਦੀ ਆਪਣੇ ਆਪ ਮੇਰੇ ਪਾਸ ਆ ਜਾਣੀ ਹੈ।
ਇਤਿਆਦਕ ਝਗੜਾ ਬਹੁ ਠਾਨਿਓ,
ਤੇ ਗੁਰਮੁਖੋ ਇਸ ਪ੍ਰਕਾਰ ਬਹੁਤਾ ਜ਼ਿਆਦਾ ਜਿਹੜਾ ਝਗੜਾ ਹੈ ਨਾ, ਉਹ ਆਣ ਕਰਕੇ ਬਾਬੇ ਪ੍ਰਿਥੀ ਚੰਦ ਨੇ ਸਤਿਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਕੀਤਾ ਹੈ।
ਤਿਸ ਪਰ ਸ੍ਰੀ ਗੁਰ ਸ਼ਬਦ ਬਖਾਨਿਓ,
ਤੇ ਪਰ ਉਸ ਵੇਲੇ ਫਿਰ ਇਸ ਨੂੰ ਸਮਝਾਉਣ ਦੇ ਵਾਸਤੇ ਧੰਨ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੇ ਗੁਰਮੁਖੋ ਇਹਦੇ ਤਾਈਂ ਇੱਕ ਸ਼ਬਦ ਉਚਾਰਨ ਕੀਤਾ ਹੈ।
ਸਤਨਾਮ ਸ੍ਰੀ ਵਾਹਿਗੁਰੂ ਜੀ, ਸਾਰੰਗ ਮਹੱਲਾ ਚੌਥਾ, ਘਰ ਤੀਜਾ ਦੁੱਖ ਦਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ।
ਸਾਰੰਗ ਰੰਗ ਦੇ ਵਿੱਚ ਚੌਥੇ ਪਾਤਸ਼ਾਹ ਗੁਰਮੁਖ ਪਿਆਰਿਓ ਤੀਸਰੇ ਘਰ ਸੁਰਤਾਲ ਦੇ ਰਾਹੀਂ ਦੋ ਪਦਿਆਂ ਵਾਲਾ ਸ਼ਬਦ ਉਚਾਰਦੇ ਨੇ। ਮਾਲਕ ਨੇ ਪਹਿਲਾਂ ਗੁਰਮੁਖੋਂ ਮੰਗਲ ਕੀਤਾ, ਇੱਕ ਅਦਵੈਤ ਸਰੂਪ ਪਰਮੇਸ਼ਰ ਓਅੰਕਾਰ ਜੋ ਸਾਰਿਆਂ ਨੂੰ ਪ੍ਰਕਾਸ਼ ਕਰਨ ਵਾਲਾ ਹੈ, ਐਸੇ ਮਾਲਕ ਦੀ ਪ੍ਰਾਪਤੀ ਹੁੰਦੀ ਹੈ ਸਤਿਗੁਰਾਂ ਦੀ ਕਿਰਪਾ ਦੇ ਨਾਲ, ਰਹਿਮਤ ਦੇ ਨਾਲ। ਸੋ ਇਸ ਪ੍ਰਕਾਰ ਮੰਗਲ ਤੋਂ ਉਪਰੰਤ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਜਿਸ ਪ੍ਰਕਾਰ ਪ੍ਰਿਥੀ ਚੰਦ ਨੂੰ ਤੇ ਸਮੂਹ ਜਗਤ ਨੂੰ ਪਾਵਨ ਉਪਦੇਸ਼ ਬਖਸ਼ ਰਹੇ ਹਨ।
ਕਾਹੇ ਪੂਤ ਜਗਰਤ ਹੋ ਸੰਗ ਬਾਪ,
ਹੁਣ ਸਤਿਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਹੇ ਪ੍ਰਿਥੀ ਚੰਦ, ਕਿਉਂ ਤੂੰ ਆਪਣੇ ਪਿਤਾ ਦੇ ਨਾਲ ਝਗੜਦਾ, ਕਾਹਦੇ ਵਾਸਤੇ ਤੂੰ ਇੰਨਾ ਝਗੜਾ ਕਰ ਰਿਹਾ, ਕਲੇਸ਼ ਕਰ ਰਿਹਾ ਹੈ। ਗੁਰਮੁਖੋ ਇੱਥੇ ਇਹੀ ਨਹੀਂ ਕਿ ਇਕੱਲਾ ਪ੍ਰਿਥੀ ਚੰਦ ਨੂੰ ਉਪਦੇਸ਼ ਹੈ, ਇੱਥੇ ਸਮੂਹ ਜਗਤ ਨੂੰ ਉਪਦੇਸ਼ ਹੈ ਸਤਿਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦਾ। ਕਦੇ ਵੀ ਆਪਣੇ ਮਾਤਾ ਪਿਤਾ ਦਾ ਕਿਸੇ ਨੇ ਵੀ ਨਿਰਾਦਰ ਨਹੀਂ ਕਰਨਾ, ਕਦੇ ਵੀ ਆਪਣੇ ਮਾਤਾ ਪਿਤਾ ਨੂੰ ਕਠੋਰ ਬਚਨ ਨਾ ਬੋਲਣਾ ਕਰੋ, ਉਹਨਾਂ ਦਾ ਸਤਿਕਾਰ ਕਰਨਾ ਹੈ। ਇਸ ਕਰਕੇ ਹੁਣ ਸਤਿਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਇੱਥੇ ਸਮਝਾ ਰਹੇ ਨੇ, ਕਾਹੇ ਪੂਤ ਝਗੜਤ ਹੋ ਸੰਗ ਬਾਪ, ਕਿ ਕਿਸ ਕਰਕੇ ਹੈ ਪੁੱਤਰ ਤੂੰ ਮੇਰੇ ਨਾਲ ਝਗੜਦਾ, ਕਾਹਦੇ ਵਾਸਤੇ ਤੂੰ ਕਲੇਸ਼ ਕਰ ਰਿਹਾ ਹੈ।
ਜਿਨ ਕੇ ਜਨੇ ਪਟੀਰੇ ਤੁਮ ਹੋ ਤਿਨ ਸਿਉ ਝਗੜਤ ਪਾਪ,
ਭਾਵ ਜਿਨ੍ਹਾਂ ਦੇ ਜਣੇ ਹੋਏ, ਜਿਸ ਤਰੀਕੇ ਦੇ ਨਾਲ ਜਿਨ੍ਹਾਂ ਦੇ ਜਣੇ ਹੋਏ ਤੁਸੀਂ ਵੱਡੇ ਹੋਏ ਹੋ, ਉਹਨਾਂ ਦੇ ਨਾਲ ਝਗੜਨਾ ਜਿਹੜਾ ਨਾ ਇਹ ਪਾਪ ਹੈ। ਜਿਸ ਤਰੀਕੇ ਦੇ ਨਾਲ ਇਸ ਤਰ੍ਹਾਂ ਉਪਦੇਸ਼ ਬਖਸ਼ ਰਹੇ ਹਨ, ਰਾਮ ਦੇ ਕਰਕੇ ਉਪਦੇਸ਼ ਬਖਸ਼ਦੇ ਨੇ।
ਜਿਸ ਤਨ ਕਾ ਤੁਮ ਗਰਵ ਕਰਤ ਹੋ, ਸੋ ਤਨ ਕਿਸੇ ਨਯਾਪ,
ਹੁਣ ਸਤਿਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਕਿ ਹੇ ਭਾਈ, ਜਿਸ ਧਨ ਦਾ ਤੂੰ ਗਰਭ ਕਰਦਾ ਨਾ ਕਿ ਧਨ ਕਰਕੇ ਮੈਂ ਕਿਸੇ ਰਾਜੇ ਨੂੰ ਧਨ ਦੇ ਕਰਕੇ ਤੁਹਾਡੇ ਤਾਂ ਕਸ਼ਟ ਦੇਵਾਂਗਾ। ਸਤਿਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਪਿਰਥੀ ਚੰਦ, ਜਿਹੜੇ ਧਨ ਦਾ ਗਰਭ ਕਰਦਾ ਕਹਿੰਦੇ ਉਹ ਧਨ ਕਿਸੇ ਦਾ ਆਪਦਾ ਹੈ, ਕਿਉਂਕਿ ਉਹ ਕਿਸੇ ਦਾ ਵੀ ਆਪਦਾ ਧਨ ਨਹੀਂ ਹੈ, ਉਹ ਤੇ ਪਰਾਇਆ, ਪਤਾ ਨੀ ਕਿਸ ਵੇਲੇ ਧਨ ਛੁੱਟ ਜਾਣਾ ਹੈ।
ਖਿਨ ਮਹਿ ਛੋੜ ਜਾਏ ਵਿਖਿਆ ਰਸ, ਤੋ ਲਾਗੈ ਪਛਤਾਪ।
ਇਹ ਪਿਰਥੀ ਚੰਦ, ਜਿਹੜੇ ਮਾਇਆ ਦੇ ਰਸਾਂ ਦੇ ਵਿੱਚ ਤੂੰ ਲੱਗਾ ਹੋਇਆ ਨਾ, ਤੇ ਇਹ ਤੇ ਖਿਨ ਦੇ ਵਿੱਚ ਹੀ ਜਿਹੜਾ ਰਸ ਹੈ ਛੁੱਟ ਜਾਂਦਾ ਹੈ, ਮਾਇਆ ਦਾ ਰਸ ਖਿਨ ਦੇ ਵਿੱਚ ਹੀ ਨਾਸ ਹੋ ਜਾਂਦਾ, ਪਤਾ ਹੀ ਨੀ ਲੱਗਦਾ ਕਿਹੜੇ ਨਾਸ ਹੋ ਜਾਣਾ ਗੁਰਮੁਖੋ। ਇਸ ਕਰਕੇ ਪਤਾ ਨੀ ਕਿਹੜੇ ਵੇਲੇ ਸਰੀਰ ਵੀ ਛੁੱਟ ਜਾਣਾ ਹੈ। ਇਸ ਕਰਕੇ ਸਤਿਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਉਪਦੇਸ਼ ਦਿੰਦੇ ਆ ਤਾਂ ਉਹ ਲੱਗਾ ਪਛਤਾਪ। ਇਹ ਪਿਰਥੀ ਚੰਦ, ਬਾਅਦ ਦੇ ਵਿੱਚ ਪਛਤਾਪ ਕਰੇਗਾ, ਜਦੋਂ ਧਨ ਚਲੇ ਗਿਆ ਤੇਰੇ ਪਾਸੋਂ, ਜਦੋਂ ਦੇਹ ਛੁੱਟ ਗਈ ਤੇਰੇ ਪਾਸ ਧਨ ਵੀ ਨਹੀਂ ਰਹਿਣਾ, ਤੇ ਉਸ ਸਮੇਂ ਪ੍ਰਲੋਕ ਦੇ ਵਿੱਚ ਵੀ ਜਾ ਕਰਕੇ ਪਛਤਾਪ ਕਰਨਾ ਪੈਂਦਾ ਹੈ।
ਜੋ ਤੁਮਰੇ ਪ੍ਰਭ ਹੋ ਤੇ ਸਵਾਮੀ, ਹਰ ਦਿਨ ਕੇ ਜਾਪ ਹੋ ਜਾਪ।
ਇਸ ਕਰਕੇ ਹੇ ਪਿਰਥੀ ਚੰਦ, ਜਿਹੜੇ ਤੇਰੇ ਸਵਾਮੀ ਮਾਲਕ ਹਨ ਕਾਲਪੁਰ ਪਰਮੇਸ਼ਰ ਵਾਹਿਗੁਰੂ, ਇਸ ਕਰਕੇ ਉਹਨਾਂ ਦੇ ਜਾਪ ਨੂੰ ਜਪ, ਪਰਮੇਸ਼ਰ ਦੇ ਨਾਮ ਨੂੰ ਜਪ, ਹਰੀ ਦਾ ਨਾਮ ਜਪ, ਉਸ ਮਾਲਕ ਵਾਹਿਗੁਰੂ ਦਾ ਨਾਮ ਜਪ ਜਿਹੜਾ ਹਰਿਆਂ ਭਰਿਆਂ ਕਰਨ ਵਾਲਾ ਹੈ।
ਉਪਦੇਸ਼ ਕਰਤ ਨਾਨਕ ਜਨ ਤੁਮ ਕੋ, ਜੋ ਸੁਣ ਤੋ ਜਾਏ ਸੰਤਾਪ।
ਇਸ ਕਰਕੇ ਸਤਿਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਪਿਰਥੀ ਚੰਦ, ਤੇਰੇ ਤਾਈਂ ਉਪਦੇਸ਼ ਦਿੰਦੇ ਆ, ਕਹਿੰਦੇ ਉਪਦੇਸ਼ ਦਿੰਦੇ ਆ, ਇਸ ਉਪਦੇਸ਼ ਦੀ ਕਮਾਈ ਕਰ ਲੈ, ਪਰਮੇਸ਼ਰ ਦੇ ਨਾਮ ਨੂੰ ਜਪ, ਈਰਖਾ ਦਵੈਗ ਦੂਰ ਕਰ ਦੇ, ਤੇ ਜਿਸ ਕਰਕੇ ਪਰਮੇਸ਼ਰ ਦਾ ਨਾਮ ਜਪਣ ਦੇ ਨਾਲ ਕੀ ਪ੍ਰਾਪਤੀ ਹੋਵੇਗੀ। ਪਿਰਥੀ ਚੰਦ, ਜਿਸ ਉਪਦੇਸ਼ ਨੂੰ ਤੂੰ ਕਮਾ ਲਵੇਂ, ਜੋ ਸੁਣੋ ਤੋ ਜਾਏ ਸੰਤਾਪ, ਤੇਰੇ ਤੇਰੇ ਜਿਹੜੇ ਸੰਤਾਪ ਦੁੱਖ ਆਦਿਕ ਹਨ ਸਾਰੇ ਨਾਸ ਹੋ ਜਾਣਾ ਕਰਨਗੇ।
ਚੌਪਈ ਪ੍ਰਿਥਿਆ ਸੁਣੋ ਗਰਭ ਕਿਆ ਤਨ ਕੋ।
ਸਤਿਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਗੁਰਮੁਖੋ ਉਸਲੇ ਹੀ ਸ਼ਬਦ ਦੇ ਕਵੀ ਭਾਈ ਸੰਤੋਖ ਸਿੰਘ ਜੀ ਥੱਲੇ ਅਰਥ ਕਰ ਰਹੇ ਨੇ, ਜਿਸ ਤਰ੍ਹਾਂ ਸਤਿਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਨੇ ਉਪਦੇਸ਼ ਦਿੱਤਾ ਕਿ ਪਿਰਥੀ ਚੰਦ, ਸੁਣ ਕਾਹਦਾ ਤੂੰ ਹੰਕਾਰ ਕਰਦਾ ਧਨ ਦਾ, ਕਿਸ ਵਾਸਤੇ ਇਹਨਾਂ ਹੰਕਾਰ ਧਾਰਨ ਕੀਤਾ ਹੈ।
ਜਿਸ ਕੋ ਤਿਆਗ ਟਿਕੇ ਨਾ ਖਿਨ ਕੋ,
ਭਾਵ ਜਿਸ ਕਰਕੇ ਜਿਹੜਾ ਸਰੀਰ ਨੂੰ ਛੱਡਣ ਦੇ ਨਾਲ ਖਿਨ ਮਾਤਰ ਵੀ ਜਿਹੜਾ ਧਨ ਵੀ ਕੋਲ ਟਿਕਦਾ ਨਹੀਂ ਹੈ।
ਪਛਤਾਵਨ ਪੀਛੇ ਰਹਿ ਜੈ ਹੈ,
ਤੇ ਉਸ ਤੋਂ ਉਪਰੰਤ ਸਿਰ ਪਿੱਛੇ ਕੀ ਰਹਿ ਜਾਂਦਾ, ਇੱਕ ਪਛਤਾਉਣਾ ਰਹਿ ਜਾਂਦਾ। ਜੇ ਧਨ ਵੀ ਕੋਲੋਂ ਚਲੇ ਜਾਵੇ ਨਾ, ਧਨ ਦਾ ਵੀ ਕੀਮਤ ਕਿਹੜੇ ਵੇਲੇ ਨਾਸ ਹੋ ਜਾਣਾ, ਤੇ ਫਿਰ ਵੀ ਜੀਵ ਪਛਤਾਉਂਦਾ ਹੀ ਹੈ, ਭਾਵ ਇਸ ਕਰਕੇ ਪਤਾ ਨੀ ਕਿਹੜੇ ਵੇਲੇ ਤੈਨੂੰ ਪਛਤਾਉਣਾ ਪੈ ਜਾਣਾ ਕਰੇ।
ਪਿਤ ਸੋ ਝਗੜਤ ਲਾਜ ਨਾ ਪਏ ਹੈ,
ਇਸ ਕਰਕੇ ਪਿਰਥੀ ਚੰਦ ਆਪਣੇ ਪਿਤਾ ਦੇ ਨਾਲ ਝਗੜ ਰਿਹਾ, ਤੈਨੂੰ ਲਾਜ ਨਹੀਂ, ਤੈਨੂੰ ਸ਼ਰਮ ਨਹੀਂ ਆਉਂਦੀ ਆਪਣੇ ਪਿਤਾ ਦੇ ਨਾਲ ਝਗੜਦਿਆਂ ਹੋਇਆ।
ਗਿਆਨ ਤੇ ਹਰ ਹਰ ਸਿਮਰਨ ਕਰੋ,
ਇਸ ਕਰਕੇ ਜਿਹੜਾ ਹਰਿਆਂ ਭਰਿਆਂ ਕਰਨ ਵਾਲਾ ਪਰਮੇਸ਼ਰ ਪਰਮੇਸ਼ਰ ਵਾਹਿਗੁਰੂ ਜੋ ਹਰੇਕ ਘਿਰ ਦੇ ਵਿੱਚ ਬਿਰਾਜਮਾਨ ਹੈ, ਉਸ ਮਾਲਕ ਦਾ ਸਿਮਰਨ ਕਰਨਾ ਕਰ।
ਨੀਕੋ ਇਹੋ ਉਪਦੇਸ਼ ਜੋ ਧਰੋ,
ਇਸ ਕਰਕੇ ਇਹੀ ਜਿਹੜਾ ਚੰਗਾ ਉਪਦੇਸ਼ ਹੈ, ਇਸ ਚੰਗੇ ਉਪਦੇਸ਼ ਨੂੰ ਆਪਣੇ ਹਿਰਦੇ ਵਿੱਚ ਧਾਰਨਾ ਕਰ।
ਤਨ ਮਨ ਕੇ ਸਭ ਹਤੇ ਸੰਤਾਪ,
ਤੇ ਜਦੋਂ ਤੂੰ ਇਸ ਉਪਦੇਸ਼ ਨੂੰ ਧਾਰਨ ਕਰ ਲਵੇਂਗਾ, ਤੇਰੇ ਤਨ ਦੇ ਮਨ ਦੇ ਜਿਹੜੇ ਸੰਤਾਪ ਦੁੱਖ ਹਨ ਸਾਰੇ ਨਾਸ ਹੋ ਜਾਣਾ ਕਰਨਗੇ।
ਬਹੁਰ ਨ ਵਿਆਪੈ ਲੋਭ ਸੋ ਪਾਪ,
ਤੇ ਜਿਸ ਲੋਭ ਦੇ ਕਰਕੇ ਨਾ ਪਾਪ ਕਰ ਰਿਹਾ, ਪਿਤਾ ਨਾਲ ਝਗੜ ਰਿਹਾ ਤੇ ਭਰਾ ਨਾਲ ਝਗੜ ਰਿਹਾ ਤੇ ਹੋਰ ਗੁਰਸਿੱਖਾਂ ਨੂੰ ਕਠੋਰ ਬਚਨ ਬੋਲ ਰਿਹਾ ਹੈ, ਇਸ ਕਰਕੇ ਉਹ ਸਾਰਾ ਲੋਭ ਵੀ ਦੂਰ ਹੋ ਜਾਣਾ ਕਰੇਗਾ।
ਹੁਣ ਪ੍ਰਿਥਿਆ ਪੁਨ ਖਿਜਿਓ ਬਿਸਾਲਾ,
ਸਤਿਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਪਾਸੋਂ ਜਦੋਂ ਬਚਨ ਸੁਣੇ ਤੇ ਗੁਰਮੁਖੋ ਉਸ ਵੇਲੇ ਸੁਣ ਕਰਕੇ ਤੇ ਹਿਰਦੇ ਦੇ ਵਿੱਚ ਬਹੁਤ ਹੀ ਜ਼ਿਆਦਾ ਫਿਰ ਪਿਰਥੀ ਚੰਦ ਖਿਜਣਾ ਕੀਤਾ ਹੈ।
ਸਿਮਰੋ ਹਰ ਹਰ ਨਾਮ ਗੋਪਾਲਾ,
ਕਹਿਣ ਲੱਗਾ ਕਿ ਹੁਣ ਆਪ ਜੀ ਮੈਨੂੰ ਕਹਿ ਰਹੇ ਹੋ ਕਿ ਹਰ ਹਰ ਜਿਹੜਾ ਪਰਮੇਸ਼ਰ ਵਾਹਿਗੁਰੂ ਹੈ, ਉਸ ਗੋਪਾਲਾ ਜਿਹੜਾ ਪਾਲਣਾ ਕਰਨ ਵਾਲੇ ਉਹਦੇ ਨਾਮ ਨੂੰ ਜਪਣਾ ਕਰਾਂ।
ਗੁਰੇ ਆਈ ਲਗ ਸੁਤ ਪੂਦੇ ਹੈ,
ਹੁਣ ਗੁਰਤਾ ਗੱਦੀ ਤੁਸੀਂ ਛੋਟੇ ਸਪੁੱਤਰ ਨੂੰ ਦੇ ਦਿੱਤੀ ਹੈ ਤੇ ਮੈਨੂੰ ਹੁਣੇ ਉਪਦੇਸ਼ ਦੇ ਰਹੇ ਹੋ ਕਿ ਮੈਂ ਸਿਮਰਨ ਕਰਾਂ ਉਸ ਗੋਪਾਲ ਪਰਮੇਸ਼ਰ ਵਾਹਿਗੁਰੂ ਦਾ, ਉਹਦੇ ਆਰਾਧਨਾ ਕਰਨਾ ਕਰਾਂ।
ਮੋਹੇ ਅਨਾਦਰ ਸਭ ਮਹਿ ਕਹਿ ਕਹਿ,
ਸਤਿਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਤਾਈਂ ਕਹਿਣ ਲੱਗਾ ਕਿ ਸਾਰੀ ਸੰਗਤ ਦੇ ਵਿੱਚ, ਸਾਰੀ ਸਭਾ ਦੇ ਵਿੱਚ ਤੁਸੀਂ ਮੈਨੂੰ ਬਹੁਤ ਜ਼ਿਆਦਾ ਅਨਾਦਰ ਕੀਤਾ ਹੈ, ਬਹੁਤ ਮੇਰਾ ਭਾਵ ਜਿਸ ਤਰੀਕੇ ਦੇ ਨਾਲ ਬਹੁਤ ਅਨਾਦਰ ਕੀਤਾ ਗਿਆ ਹੈ।
ਉਪਦੇਸ਼ਨ ਕੋ ਲਖ ਅਧਿਕਾਰੀ,
ਇਸ ਕਰਕੇ ਹੁਣ ਮੈਨੂੰ ਤੁਸੀਂ ਅਧਿਕਾਰੀ ਜਿਸ ਤਰ੍ਹਾਂ ਇਹ ਜਾਣਦੇ ਹੋ ਕਿ ਮੈਂ ਅਧਿਕਾਰੀ, ਮੈਨੂੰ ਇਸ ਤਰ੍ਹਾਂ ਉਪਦੇਸ਼ ਦੇ ਰਹੇ ਹੋ।
ਭਲੋ ਸਮੇਂ ਅਬ ਗਿਰਾ ਉਚਾਰੀ,
ਤੇ ਹੁਣ ਇਹ ਬੜਾ ਸਮਾਂ ਚੰਗਾ ਹੈ ਜਿਸ ਵੇਲੇ ਤੁਸੀਂ ਮੈਨੂੰ ਅਧਿਕਾਰੀ ਜਾਣ ਕਰਕੇ ਜਿਹੜਾ ਉਪਦੇਸ਼ ਬਖਸ਼ ਰਹੇ ਹੋ।
ਗੁਰਤਾ ਕੀ ਤਰ ਕਰ ਉਰੇ ਆਸਾ,
ਇਸ ਕਰਕੇ ਹੁਣ ਕੀ ਤੁਸੀਂ ਚਾਹੁੰਦੇ ਹੋ ਕਿ ਮੈਂ ਗੁਰਤਾ ਗੱਦੀ ਦੀ ਆਸ ਰੱਖ ਕਰਕੇ ਤੇ ਸਿਮਰਨ ਕਰਨਾ ਕਰਾਂ ਪਰਮੇਸ਼ਵਰ ਦਾ? ਤੁਸੀਂ ਇਹੀ ਚਾਹੁੰਦੇ ਹੋ।
ਹਰ ਕੋ ਭਜੋ ਹੋਏ ਕਰ ਦਾਸਾ,
ਭਾਵ ਮੈਂ ਹੁਣ ਗੁਰਤਾ ਗੱਦੀ ਦੀ ਆਸ ਰੱਖ ਕਰਕੇ ਤੇ ਮੈਂ ਹਰੀ ਮਾਲਕ ਵਾਹਿਗੁਰੂ ਦਾ ਦਾਸ ਬਣ ਕਰਕੇ ਤੇ ਉਸ ਮਾਲਕ ਦੇ ਨਾਮ ਨੂੰ ਜਪਣਾ ਕਰਾਂ।
ਇਹੋ ਤਰਹੋ ਉਪਦੇਸ਼ ਤੁਮਾਰਾ,
ਤੇ ਹੁਣ ਆਪਣੇ ਪਿਤਾ ਦੇ ਤਾਈਂ ਕਹਿ ਰਿਹਾ ਕਿ ਤੁਸੀਂ ਮੈਨੂੰ ਇਹ ਉਪਦੇਸ਼ ਦਿੰਦੇ ਹੋ ਤੇ ਮੈਂ ਹੁਣ ਇਸ ਉਪਦੇਸ਼ ਨੂੰ ਆਪ ਜੀ ਦੀ ਗ੍ਰਹਿਣ ਕਰਨਾ ਕਰਾਂ।
ਭਲੇ ਕਰੋਗੇ ਭਵ ਜਲ ਪਾਰ,
ਤੇ ਭਾਵ ਤੁਸੀਂ ਭਲੇ ਤਰੀਕੇ ਦੇ ਨਾਲ ਮੇਰਾ ਇਸ ਤਰ੍ਹਾਂ ਭਵ ਜਲ ਪਾਰ ਕਰ ਦੇਵੋਗੇ।
ਕਰਤ ਅਜੋਗ ਨ ਕਛੂ ਵਿਚਾਰੇ,
ਤੇ ਹੁਣ ਉਸ ਵੇਲੇ ਪਿਰਥੀ ਚੰਦ ਫਿਰ ਕਹਿਣ ਲੱਗਾ ਆਪਣੇ ਪਿਤਾ ਦੇ ਤਾਈਂ ਕਿ ਜਿਹੜੀਆਂ ਤੁਸੀਂ ਗੱਲਾਂ ਕਰਦੇ ਹੋ ਨਾ ਇਹ ਅਯੋਗ ਗੱਲਾਂ ਨੇ, ਕਹਿੰਦੇ ਇਹਨਾਂ ਦੀ ਤੁਸੀਂ ਵਿਚਾਰ ਨਹੀਂ ਕਰ ਰਹੇ, ਮੈਂ ਇਹੋ ਜਿਹੇ ਕੰਮ ਕਿਸੇ ਵਿੱਚ ਵੀ ਪੈਣਾ ਨਹੀਂ ਹੁਣ ਚਾਹੁੰਦਾ ਹਾਂ।
ਸਿਮਰ ਹਰ ਹਰ ਅਭਿਉ ਚਾਰੇ,
ਇਸ ਕਰਕੇ ਹੁਣ ਇਹ ਕਿਹੜਾ ਚਾਰ ਹੈ ਕਿ ਮੈਂ ਹਰੀ ਪਰਮੇਸ਼ਵਰ ਵਾਹਿਗੁਰੂ ਦਾ ਸਿਮਰਨ ਕਰਨਾ ਕਰਾਂ।
ਹੁਣ ਸ੍ਰੀ ਰਾਮਦਾਸ ਬਜ ਖੋਟੇ,
ਗੁਰਮੁਖੋ ਜਦੋਂ ਇਸ ਪ੍ਰਕਾਰ ਇਹਦੇ ਬਚਨ ਸੁਣੇ ਨਾ, ਬਹੁਤੇ ਹੀ ਕਠੋਰ ਬਚਨ ਤੇ ਜਿਹੜੇ ਸ਼ਰਧਾ ਤੋਂ ਹੀਣੇ, ਤੇ ਉਸ ਵੇਲੇ ਫਿਰ ਸਤਿਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ
ਹਟਤ ਨਹੀਂ ਕੋ ਕਿਸ ਬਿਦ ਹੋਟੇ,
ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੇ ਜਾਣ ਲਿਆ ਕਿ ਕਿਸੇ ਪ੍ਰਕਾਰ ਵੀ ਹੁਣ ਹਟਦਾ ਨਹੀਂ ਹੈ, ਕਿਸੇ ਪ੍ਰਕਾਰ ਵੀ ਮੁੜਦਾ ਨਹੀਂ ਹੈ।
ਏਕ ਪ੍ਰੀਤ ਜਿਸ ਕਰਨ ਖੁਟਾਈ,
ਭਾਵ ਜਿਸ ਦੀ ਪ੍ਰੀਤੀ ਇਸ ਬੰਨੇ ਲੱਗ ਗਈ ਹੈ, ਕਿਸ ਬੰਨੇ ਖੁਟਿਆਈ ਕਰਨ ਦੇ ਵਿੱਚ, ਭਾਵ ਮਾੜੇ ਕਰਮ ਕਰਨ ਦੇ ਵਿੱਚ, ਹਮੇਸ਼ਾ ਹੀ ਕੁਟਲਤਾ ਧਾਰਨ ਕਰਨ ਦੇ ਵਿੱਚ, ਛਲ ਕਰਨ ਦੇ ਵਿੱਚ ਜਿਸ ਦੀ ਪ੍ਰੀਤੀ ਲੱਗੀ ਹੈ।
ਹੁਣ ਇੱਕ ਸ਼ਬਦ ਬਣਾਏ ਸੁਣਾਈ,
ਉਪਰੰਤ ਫਿਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ, ਧੰਨ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਗੁਰਮੁਖ ਇੱਕ ਸ਼ਬਦ ਇਹਨੂੰ ਸਮਝਾਉਣ ਵਾਸਤੇ ਫਿਰ ਹੋਰ ਉਚਾਰਨ ਕੀਤਾ ਹੈ।
ਵਾਹਿਗੁਰੂ ਜੀ ਸੁਹੀ ਮਹੱਲਾ ਚੌਥਾ, ਜਿਨੀ ਅੰਤਰ ਹਰ ਅਰਧਿਆ, ਜਿਨ ਕੋ ਤੁਰ ਲਿਖਿਆ ਲਿਖਤ ਲਲਾਰਾ।
ਤੁਸੀਂ ਰਾਗਣੀ ਦੇ ਵਿੱਚ ਗੁਰਮੁਖ ਤੇ ਆ ਰਹੇ ਹੋ, ਚੌਥੇ ਪਾਤਸ਼ਾਹ ਮਹਾਰਾਜ ਜੀ ਪਾਵਨ ਸ਼ਬਦ ਉਚਾਰਦੇ ਨੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਪਿਰਥੀ ਚੰਦ ਤੈਨੂੰ ਅਸੀਂ ਆਖਿਆ ਨਾਮ ਜਪਲਾ, ਪਰ ਤੂੰ ਅੱਗੋਂ ਖੋਟੀਆਂ ਗੱਲਾਂ ਕਰਦਾ, ਛਲ ਧਾਰਨ ਕਰਦਾ, ਪਰ ਤੇਰੇ ਭਾਗਾਂ ਦੇ ਵਿੱਚ ਨਾਮ ਕਿੱਥੇ? ਨਾਮ ਤੇ ਉਹਨਾਂ ਦੇ ਭਾਗਾਂ ਦੇ ਵਿੱਚ ਹੈ, ਇਹ ਤੇ ਬਖਸ਼ਿਸ਼ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ। ਤਿੰਨੀ ਅੰਤਰ ਹਰ ਅਰਾਧਿਆ, ਉਹਨਾਂ ਨੇ ਪਰਮੇਸ਼ਵਰ ਵਾਹਿਗੁਰੂ ਨੂੰ ਅਰਾਧਨਾ ਕੀਤਾ ਹੈ। ਜਿਨ ਕੋ ਤੁਰ ਲਿਖਤ ਲਿਖਿਆ ਲਿਖਤ ਲਲਾਰਾ, ਜਿਹਨਾਂ ਦੇ ਧੁਰ ਤੋਂ ਹੀ ਪਰਮੇਸ਼ਵਰ ਨੇ ਮੱਥੇ ਤੇ ਸ੍ਰਿਸ਼ਟ ਲੇਖ ਲਿਖ ਦਿੱਤੇ ਹਨ, ਉਹਨਾਂ ਨੂੰ ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ, ਭਗਤੀ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ, ਬੰਦਗੀ ਉਹ ਕਰਦੇ ਨੇ। ਤੇਰੇ ਵਰਗਾ ਮਾੜੇ ਭਾਗਾਂ ਵਾਲਾ ਮਨੁੱਖ ਕਦੇ ਵੀ ਬੰਦਗੀ ਨਹੀਂ ਕਰ ਸਕਦਾ ਹੈ।
ਤਿੰਨ ਕੀ ਬਖੀਲੀ ਕੋਈ ਕਿਆ ਕਰੇ, ਜਿਨ ਕਾ ਅੰਗ ਕਰੇ ਮੇਰਾ ਹਰ ਕਰਤਾਰਾ।
ਤੇ ਪ੍ਰਿਥੀ ਚੰਦ ਤੂੰ ਕਹਿ ਰਿਹਾ ਜਿਸ ਤਰੀਕੇ ਦੇ ਨਾਲ ਕਿ ਮੈਂ, ਮੇਰੇ ਪਾਸ ਧਨ ਬਹੁਤ ਜ਼ਿਆਦਾ ਹੈ ਤੇ ਮੈਂ ਤੁਹਾਨੂੰ ਕਿਸੇ ਭਾਵ ਰਾਜੇ ਦੇ ਪਾਸ ਫੜਾ ਦੇਵਾਂਗਾ, ਡਰ ਦਿੰਦਾ ਨਾ। ਸਤਿਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਗੁਰਬਾਣੀ ਦੇ ਵਿੱਚ ਨਾਲ ਉਪਦੇਸ਼ ਦੇ ਰਹੇ ਨੇ। ਗੁਰੂ ਸਾਹਿਬ ਜੀ ਕਹਿੰਦੇ ਹਨ, ਤਿਨਕੀ ਬਖੀਲੀ ਕੋਈ ਕਿਆ ਕਰੇ। ਗੁਰੂ ਸਾਹਿਬ ਕਹਿੰਦੇ ਪ੍ਰਿਥੀ ਚੰਦ, ਉਹਨਾਂ ਦੀ ਭਾਵ ਉਹਨਾਂ ਦੇ ਨਾਲ ਈਰਖਾ ਕੋਈ ਕੀ ਕਰ ਸਕਦਾ ਹੈ, ਜਿਨ ਕਾ ਅੰਗ ਕਰੇ ਮੇਰਾ ਹਰ ਕਰਤਾਰਾ, ਜਿਹਨਾਂ ਦਾ ਅੰਗ ਪੱਖ ਜਿਹੜਾ ਮੇਰਾ ਕਰਤਾਰ ਪਰਮੇਸ਼ਰ ਵਾਹਿਗੁਰੂ ਕਰਦਾ ਹੈ ਨਾ, ਉਹਨਾਂ ਦੇ ਨਾਲ ਈਰਖਾ ਕੋਈ ਕੀ ਕਰ ਸਕਦਾ ਹੈ? ਕੋਈ ਵੀ ਗੁਰਮੁਖ ਉਹਨਾਂ ਦੇ ਨਾਲ ਈਰਖਾ ਨਹੀਂ ਕਰ ਸਕਦਾ ਜਿਹਨਾਂ ਦਾ ਪੱਖ ਪਰਮੇਸ਼ਰ ਕਰਦਾ ਹੈ। ਜਿਹੜੇ ਪਰਮੇਸ਼ਰ ਦਾ ਭਜਨ ਕਰਦੇ ਨੇ, ਜਿਹੜੇ ਬੰਦਗੀ ਕਰਦੇ ਨੇ, ਭਾਵੇਂ ਕੋਈ ਕਿੰਨਾ ਮਰਜ਼ੀ ਜ਼ੋਰ ਲਾ ਲੈਣਾ ਕਰੇ, ਇਸ ਕਰਕੇ ਉਹਨਾਂ ਦੇ ਨਾਲ ਈਰਖਾ ਦਵੈ ਕਿਸੇ ਦੀ ਵੀ ਚੱਲਦੀ ਨਹੀਂ ਹੈ।
ਹਰ ਹਰ ਧਿਆਏ ਮਨ ਮੇਰੇ, ਮਨ ਧਿਆਏ ਹਰ।
ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਹੇ ਭਾਈ ਹਰ ਹਰ ਧਿਆਏ ਮਨ ਮੇਰੇ, ਹੇ ਮਨਾ ਉਸ ਮਾਲਕ ਵਾਹਿਗੁਰੂ ਦੇ ਨਾਮ ਨੂੰ ਧਿਆਉਣਾ ਕਰ। ਇਸ ਕਰਕੇ ਧਿਆਏ ਹਰ, ਸਿਰਫ ਇੱਕ ਹਰ ਪਰਮੇਸ਼ਰ ਵਾਹਿਗੁਰੂ ਨੂੰ ਧਿਆਉਣਾ ਕਰ, ਜਿਹੜਾ ਹਰਿਆ ਭਰਿਆ ਕਰਨ ਵਾਲਾ ਹੈ। ਇਸ ਕਰਕੇ ਮਨਾ ਮਨ ਬਾਣੀ ਕਰਕੇ ਉਸ ਪਰਮੇਸ਼ਰ ਵਾਹਿਗੁਰੂ ਦੀ ਅਰਾਧਨਾ ਕਰਨਾ ਕਰ।
ਜਨਮ ਜਨਮ ਕੇ ਸਭ ਦੁੱਖ ਨਿਵਾਰਨ ਹਾਰਾ,
ਜਿਹੜਾ ਮਾਲਕ ਕੀ ਹੈ, ਜਿਹਦੀ ਆਰਾਧਨਾ ਕਰਨ ਦੇ ਨਾਲ, ਜਿਹੜੇ ਪਰਮੇਸ਼ਵਰ ਦੇ ਨਾਮ ਨੂੰ ਜਪਣ ਦੇ ਨਾਲ ਪ੍ਰਾਪਤ ਕੀ ਹੁੰਦਾ ਹੈ, ਜਨਮ ਜਨਮਾਂਤਰਾਂ ਦੇ ਗੁਰਮੁਖ ਪਿਆਰੇ ਉਹ ਪਾਪ ਦੂਰ ਹੋ ਜਾਂਦੇ ਆ, ਦੁੱਖ ਦੂਰ ਹੋ ਜਾਂਦੇ ਆ, ਅਸੀਂ ਬਖਸ਼ਾਂ ਹੋ ਜਾਂਦੀਆਂ ਹਨ, ਤੇ ਐਸੇ ਰਹਿਮਤ ਕਰਨ ਵਾਲਾ ਜਿਹੜਾ ਮਾਲਕ ਵਾਹਿਗੁਰੂ ਹੈ, ਵਿਸ਼ਰਾਮ ਦੇ ਕਰਕੇ ਉਪਦੇਸ਼ ਬਖਸ਼ਦੇ ਹਨ।
ਤੁਰ ਭਗਤ ਜਨਾ ਕੋ ਬਖਸ਼ਿਆ ਹਰ ਅੰਮ੍ਰਿਤ ਭਗਤ ਭੰਡਾਰਾ।
ਹੁਣ ਸਤਿਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ ਕਰਦੇ ਹੋ ਸਮਝਾਉਂਦੇ ਆ, ਪਿਰਥੀ ਚੰਦ ਤੂੰ ਸੋਚਦਾ ਹੈ ਕਿ ਅਸੀਂ ਤੈਨੂੰ ਉਪਦੇਸ਼ ਦਿੱਤਾ ਹੈ, ਪਰ ਅਸੀਂ ਤੈਨੂੰ ਸਮਝਾਇਆ ਹੈ, ਪਰ ਜਿਹੜਾ ਭਗਤੀ ਦਾ ਭੰਡਾਰਾ ਹੈ ਨਾ, ਇਹ ਤੇ ਧੁਰ ਤੋਂ ਹੀ ਮਾਲਕ ਨੇ ਆਪਣੇ ਭਗਤਾਂ ਨੂੰ ਦਿੱਤਾ ਹੈ, ਇਹ ਤੇ ਅੰਮ੍ਰਿਤ ਰੂਪੀ ਭਗਤੀ ਦਾ ਭੰਡਾਰਾ ਸਿਰਫ ਉਹ ਮਾਲਕ ਦੇ ਭਗਤਾਂ ਦੇ ਪਾਸ ਹੈ ਜਿਹੜੀ ਬੰਦਗੀ ਕਰਦੇ ਹਨ।
ਮੂਰਖ ਹੋਵੇ ਸੋ ਉਨ ਕੀ ਰੀਸ ਕਰੇ, ਇਸ ਹਾਲਤ ਪਲਤ ਮੋਹਕਾਰਾ।
ਗੁਰਮੁਖ ਉਹ ਮੂਰਖ ਹੈ ਜਿਹੜਾ ਉਹਨਾਂ ਦੀ ਰੀਸ ਕਰਦਾ, ਭਾਵ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਕੋਈ ਦੁੱਖ ਨੂੰ ਉਹਨਾਂ ਨੂੰ ਦੁੱਖ ਦੇਣਾ, ਕੋਈ ਤਕਲੀਫ ਦੇਣੀ, ਇਸ ਕਰਕੇ ਮੂਰਖ ਹੋਵੇ ਸੋ ਉਨ ਕੀ ਰੀਸ ਕਰੇ। ਜਿਹੜਾ ਮੂਰਖ ਹੈ ਜਿਹਦੇ ਹੁਣ ਗੁਰਮੁਖ ਪਿਆਰੇ ਉਹ ਜਿਸ ਤਰ੍ਹਾਂ ਮੱਥੇ ਦੇ ਉੱਤੇ ਭਾਗ ਹੀ ਨੀ ਚੰਗੇ, ਜਿਹੜੇ ਧੁਰ ਤੋਂ ਜਿਸ ਨੇ ਬਖਸ਼ਿਸ਼ ਪ੍ਰਾਪਤ ਹੀ ਨਹੀਂ, ਉਹ ਮੂਰਖ ਹੀ ਹੈ। ਜਿਸ ਤਰੀਕੇ ਦੇ ਨਾਲ ਹੁਣ ਪਿਰਥੀ ਚੰਦ ਕਹਿੰਦੇ ਤੂੰ ਮੂਰਖੀ ਹੈ, ਤੂੰ ਮੂਰਖ ਹੈ, ਉਹਨਾਂ ਦੀ ਰੀਸ ਨਹੀਂ ਕਰ ਸਕਦਾ, ਇਸ ਕਰਕੇ ਤੇਰੇ ਵਰਗੇ ਮਨੁੱਖ ਦਾ ਕੀ ਹਾਲ ਹੁੰਦਾ ਹੈ, ਹਲਤ ਪਲਤ ਲੋਕ ਤੇ ਪਰਲੋਕ ਦੇ ਵਿੱਚ ਮੋਹਕਾਰਾ ਮੂੰਹ ਕਾਲਾ ਹੁੰਦਾ ਹੈ। ਉਹ ਇੱਥੇ ਵੀ ਗੁਰਮੁਖ ਪਿਆਰੇ ਉਹ ਖਟਿਆਈ ਖੱਟਦੇ ਆ ਤੇ ਪਰਲੋਕ ਦੇ ਵਿੱਚ ਵੀ ਉਹਨਾਂ ਨੂੰ ਸਜ਼ਾ ਪ੍ਰਾਪਤ ਹੁੰਦੀ ਹੈ।
ਤੇ ਭਗਤ ਸੇ ਸੇਵਕਾ ਜਿਨ੍ਹਾਂ ਹਰ ਨਾਮ ਪਿਆਰਾ।
ਹੁਣ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਮੂਰਖ ਲੋਕ ਪਿਰਥੀ ਚੰਦ ਤੇਰੇ ਵਰਗੇ ਉਹਨਾਂ ਦੀ ਰੀਸ ਨਹੀਂ ਕਰ ਸਕਦੇ ਭਗਤਾਂ ਦੀ, ਇਸ ਕਰਕੇ ਤੇਰੇ ਵਰਗਿਆਂ ਤੇ ਲੋਕ ਪ੍ਰਲੋਕ ਦੇ ਵਿੱਚ ਜਿਹਨਾਂ ਦਾ ਮੂੰਹ ਕਾਲਾ ਕਰਾਉਣਾ ਪੈਂਦਾ ਹੈ, ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਤਿਨਕੀ ਸੇਵਾ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ। ਤੇ ਭਗਤ ਤੇ ਸੇਵਕਾ ਜਿਹਨਾਂ ਹਰ ਨਾਮ ਪਿਆਰਾ, ਕਹਿੰਦੇ ਉਹੀ ਮਾਲਕ ਦੇ ਭਗਤ ਹਨ, ਉਹੀ ਪਰਮੇਸ਼ਰ ਦੇ ਸੇਵਕ ਹਨ, ਜਿਹਨਾਂ ਨੂੰ ਕੀ ਹੈ ਮਾਲਕ ਦਾ ਨਾਮ ਪਿਆਰਾ ਹੈ।
ਜਿਨ ਕੀ ਸੇਵਾ ਤੇ ਹਰ ਪਾਈਐ,
ਕਹਿੰਦੇ ਉਹਨਾਂ ਦੀ ਸੇਵਾ ਕਰਨ ਦੇ ਨਾਲ, ਜਿਹੜੇ ਪਰਮੇਸ਼ਰ ਦੀ ਬੰਦਗੀ ਕਰਦੇ ਆ ਨਾ ਗੁਰਸਿੱਖੋ, ਉਹਨਾਂ ਦੀ ਸੇਵਾ ਕਰਨ ਦੇ ਨਾਲ ਤੇ ਹਰੀ ਪਰਮੇਸ਼ਰ ਵਾਹਿਗੁਰੂ ਪ੍ਰਾਪਤ ਹੋ ਜਾਂਦਾ ਹੈ।
ਫਿਰ ਨਿੰਦਕ ਕਹਿ ਪਵੈ ਸ਼ਾਰਾ,
ਤੇ ਜਿਹੜਾ ਨਿੰਦਕ ਪੁਰਸ਼ ਹੈ ਨਾ ਗੁਰਮੁਖ ਪਿਆਰਿਓ, ਉਹਨਾਂ ਦੀ ਨਿੰਦਿਆ ਕਰਨ ਵਾਲਾ, ਗੁਰਮੁਖਾਂ ਦੀ ਨਿੰਦਿਆ ਕਰਨ ਵਾਲਾ, ਭਗਤਾਂ ਦੀ ਨਿੰਦਿਆ ਕਰਨ ਵਾਲਾ, ਸੰਤਾਂ ਮਹਾਂਪੁਰਖਾਂ ਦੀ ਨਿੰਦਿਆ ਕਰਨ ਵਾਲਾ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਅੰਤ ਨੂੰ ਇਹੋ ਜਿਹੇ ਮਨੁੱਖ ਦੇ ਸਿਰ ਦੇ ਵਿੱਚ ਸਵਾਹ ਪੈਂਦੀ ਹੈ।
ਜਿਸ ਘਰ ਵਿਰਤੀ ਸੋਈ ਜਾਣੇ,
ਗੁਰਮੁਖੋ ਜਿਸ ਘਰ ਦਾ ਇਹ ਵਰਤਾਰਾ ਹੈ ਨਾ, ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਘਰ ਦਾ ਵਰਤਾਰਾ ਹੈ, ਇਸ ਕਰਕੇ ਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਜਾਣਦੇ ਹਨ।
ਜਗਤ ਗੁਰ ਨਾਨਕ ਪੂਛ ਕਰੋ ਵਿਚਾਰਾ,
ਕਹਿੰਦੇ ਤੇ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਘਰ ਦਾ ਵਰਤਾਰਾ ਹੈ, ਤੇ ਜਗਤ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਸਾਰੇ ਜਗਤ ਦੇ ਗੁਰੂ ਹੋਏ ਹਨ। ਗੁਰਮੁਖੋ ਕਹਿੰਦੇ ਉਹਨਾਂ ਤੋਂ ਪੁੱਛ ਕਰਕੇ ਵਿਚਾਰ ਕਰ ਲਵੋ, ਉਹਨਾਂ ਦੇ ਨਾਲ ਰਹਿਣ ਵਾਲੇ ਸਿੱਖਾਂ ਦੇ ਪਾਸੋਂ ਪੁੱਛ ਕੇ ਵਿਚਾਰ ਕਰ ਲਵੋ, ਇਹ ਤੇ ਗੁਰੂ ਘਰ ਦਾ ਵਰਤਾਰਾ ਹੈ। ਗੁਰਤਾ ਗੱਦੀ ਦੀ ਜਿਹੜੀ ਦਾਤ ਹੈ ਨਾ ਇਹ ਤੇ ਉਸ ਨੂੰ ਪ੍ਰਾਪਤ ਹੁੰਦੀ ਹੈ ਜਿਹਦੇ ਹਿਰਦੇ ਹਿਰਦੇ ਵਿੱਚ ਪ੍ਰੇਮ ਹੈ, ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਪ੍ਰਤੀ ਪ੍ਰੇਮ ਹੈ, ਸ਼ਰਧਾ ਹਿਰਦੇ ਵਿੱਚ ਉਹ ਗੁਰਤਾ ਗੱਦੀ ਪ੍ਰਾਪਤ ਕਰਦਾ, ਜਿਸ ਨੇ ਤਨ ਮਨ ਧਨ ਕਰਕੇ ਗੁਰੂ ਦੀ ਸੇਵਾ ਕੀਤੀ, ਜਿਹੜਾ ਗੁਰੂ ਦੇ ਹੁਕਮ ਦੇ ਵਿੱਚ ਰਿਹਾ, ਜਿਸ ਤਰੀਕੇ ਦੇ ਨਾਲ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਤੇ ਸ਼ਰਧਾ ਧਾਰਨ ਕੀਤੀ, ਹੁਕਮ ਗੁਰਮੁਖ ਪਿਆਰਿਓ ਸਤਿਗੁਰੂ ਪਾਤਸ਼ਾਹ ਜੀ ਦਾ ਮੰਨਿਆ, ਸਤਿਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਜੀ ਨੇ ਤੇ ਸਤਿਗੁਰਾਂ ਨੂੰ ਗੁਰਮੁਖੋ ਪਰਮੇਸ਼ਰ ਜਾਣ ਕਰਕੇ, ਮਾਲਕ ਜਾਣ ਕਰਕੇ ਸੇਵਾ ਕੀਤੀ, ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਤੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੀ ਸੇਵਾ ਕੀਤੀ, ਸਤਿਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਪ੍ਰੇਮ ਧਾਰ ਕਰਕੇ ਹਿਰਦੇ ਵਿੱਚ, ਜਿਸ ਤਰ੍ਹਾਂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਗੁਰਮੁਖ ਪਿਆਰਿਓ ਸੰਗਤਾਂ ਨੇ ਜਦੋਂ ਪੁੱਛਿਆ ਸੀ ਨਾ ਕਿ ਸਤਿਗੁਰੂ ਪਾਤਸ਼ਾਹ ਜੀ ਗੁਰਤਾ ਗੱਦੀ ਤੇ ਕੌਣ ਬੈਠੇਗਾ, ਉਸ ਵੇਲੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਜਿੱਥੇ ਨੇਮੀ ਨੀ ਨਾ ਪਹੁੰਚਦਾ, ਕਹਿੰਦੇ ਉੱਥੇ ਪ੍ਰੇਮੀ ਪਹੁੰਚਦਾ ਪ੍ਰੇਮੀ, ਇਸ ਕਰਕੇ ਸਤਿਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਗੁਰਮੁਖੋਂ ਪ੍ਰੇਮ ਧਾਰਨ ਕੀਤਾ ਹਿਰਦੇ ਵਿੱਚ, ਪ੍ਰੇਮ ਕਰਕੇ ਸੇਵਾ ਕਰਕੇ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੀ ਤੇ ਗੁਰਤਾ ਗੱਦੀ ਪ੍ਰਾਪਤ ਹੋਈ। ਸੋ ਇਸ ਕਰਕੇ ਇਹ ਤੇ ਜਗਤ ਗੁਰੂ ਜਿਹੜਾ ਨਾਨਕ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਜਿਹੜੇ ਨਾਨਕ ਹਨ ਨਾ ਸਾਡੇ ਮਾਲਕ ਹਨ, ਗੁਰਮੁਖ ਇਹ ਤੇ ਉਹਨਾਂ ਦਾ ਵਰਤਾਰਾ ਹੈ, ਇਸ ਕਰਕੇ ਉਹ ਆਪਣੇ ਸੇਵਕ ਨੂੰ ਇਹ ਦਾਤ ਬਖਸ਼ਦੇ ਹਨ।
ਚਾਹੋ ਪੀੜੀ ਆਦ ਜੁਗਾਦ ਬਖੀਲੇ ਕਿਨੇ ਨਾ ਪਾਇਓ,
ਇਸ ਕਰਕੇ ਹੁਣ ਸਤਿਗੁਰੂ ਰਾਮਦਾਸ ਮਹਾਰਾਜ ਜੀ ਕਹਿਣ ਲੱਗੇ ਕਿ ਇਹ ਪ੍ਰਿਥੀ ਚੰਦ ਯਾਦ ਰੱਖ, ਚੌਹਾਂ ਪੀੜ੍ਹੀਆਂ ਦੇ ਵਿੱਚ ਹੀ, ਚੌਹਾਂ ਪੀੜ੍ਹੀਆਂ ਦੇ ਵਿੱਚ ਜਿਸ ਨੇ ਵੀ ਜਿਸ ਤਰੀਕੇ ਦੇ ਨਾਲ ਰਤਾ ਜਿੰਨੀ ਵੀ ਕੋਈ ਈਰਖਾ ਕੀਤੀ ਹੈ ਨਾ, ਕਹਿੰਦੇ ਉਸ ਨੇ ਇਹ ਦਾਤ ਪ੍ਰਾਪਤ ਨਹੀਂ ਕੀਤੀ। ਜਿਸ ਤਰੀਕੇ ਦੇ ਨਾਲ ਬਾਬਾ ਸ਼੍ਰੀ ਚੰਦ ਜੀ, ਬਾਬਾ ਲਖਮੀ ਦਾਸ ਜੀ ਆਦਿ ਗੁਰਮੁਖ ਰਤਾ ਜਿੰਨਾ ਵੀ ਕਿਤੇ ਕੋਈ ਕਮੀ ਰਹਿ ਗਈ, ਇਸ ਕਰਕੇ ਉਹਨਾਂ ਨੂੰ ਦਾਤ ਪ੍ਰਾਪਤ ਨਹੀਂ ਹੋਈ। ਇਸੇ ਪ੍ਰਕਾਰ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਜੀ ਦੇ ਸਪੁੱਤਰ ਹੋਏ ਨੇ ਭਾਈ ਦਾਸੂ ਜੀ, ਭਾਈ ਦਾਸੂ ਜੀ ਗੁਰਮੁਖ, ਉਹਨਾਂ ਨੂੰ ਵੀ ਇਹ ਦਾਤ ਪ੍ਰਾਪਤ ਨਹੀਂ ਹੋਈ, ਕਿਉਂਕਿ ਈਰਖਾ ਦੇ ਕਰਕੇ ਨਹੀਂ ਪ੍ਰਾਪਤ ਹੁੰਦੀ। ਇਸੇ ਪ੍ਰਕਾਰ ਹੀ ਗੁਰੂ ਅਮਰਦਾਸ ਪਾਤਸ਼ਾਹ ਜੀ ਸਪੁੱਤਰ ਬਾਬਾ ਮੋਹਨ ਜੀ ਤੇ ਬਾਬਾ ਮੋਹਰੀ ਜੀ, ਇਸ ਕਰਕੇ ਰਤਾ ਜਿੰਨੀ ਵੀ ਕੋਈ ਊਨਤਾ ਹੀ ਰਹਿ ਜਾਵੇ ਤੇ ਗੁਰਮੁਖੋ ਦਾਤ ਪ੍ਰਾਪਤ ਨਹੀਂ ਹੁੰਦੀ। ਤੇ ਸਤਿਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਸਮਝਾਉਂਦੇ ਨੇ, ਕਹਿੰਦੇ ਹੁਣ ਸਾਡੇ ਤੱਕ ਤੂੰ ਦੇਖ ਲੈ ਇਹ ਪ੍ਰਿਥੀ ਚੰਦ, ਇਸ ਕਰਕੇ ਤੂੰ ਈਰਖਾ ਕੀਤੀ ਹੈ ਤੇ ਤੈਨੂੰ ਇਹ ਕੁਛ ਵੀ ਨਹੀਂ ਮਿਲਿਆ। ਸਤਿਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਦੇ ਹਿਰਦੇ ਵਿੱਚ ਅਥਾਹ ਪ੍ਰੇਮ ਹੈ, ਸ਼ਰਧਾ ਹੈ, ਇਸ ਕਰਕੇ ਉਹਨਾਂ ਨੇ ਮਨ ਤਨ ਕਰਕੇ ਸੇਵਾ ਕੀਤੀ, ਪ੍ਰੇਮ ਹੈ ਉਹਨਾਂ ਦੇ ਵਿੱਚ, ਸਾਡੇ ਹੁਕਮ ਦੇ ਵਿੱਚ ਰਹੇ, ਇਹ ਦਾਤ ਉਹਨਾਂ ਨੂੰ ਪ੍ਰਾਪਤ ਹੋਈ ਹੈ। ਇਸ ਕਰਕੇ ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਚੌਹਾਂ ਪੀੜ੍ਹੀਆਂ ਦੇ ਵਿੱਚ ਈਰਖਾ ਵੇਖ ਲੈ ਜਿੰਨਾ ਜਿੰਨਾ ਕੀਤੀ ਹੈ, ਕਿਸੇ ਨੂੰ ਵੀ ਇਹ ਦਾਤ ਪ੍ਰਾਪਤ ਨਹੀਂ ਹੋਈ ਹੈ।
ਹਰ ਸੇਵਕ ਭਾਈ ਨਿਸਤਾਰਾ,
ਤੇ ਉਸ ਵੇਲੇ ਸਤਿਗੁਰੂ ਰਾਮਦਾਸ ਮਹਾਰਾਜ ਜੀ ਕਹਿਣ ਲੱਗੇ ਜਿਹੜਾ ਪਰਮੇਸ਼ਰ ਹਰੀ ਦਾ ਸੇਵਕ ਬਣ ਗਿਆ, ਕਹਿੰਦੇ ਮਾਲਕ ਨੇ ਤੇ ਉਹਦਾ ਹੀ ਨਿਸਤਾਰਾ ਕੀਤਾ ਹੈ, ਉਹਦਾ ਹੀ ਭਲਾ ਕੀਤਾ ਹੈ।
ਚੌਪਈ ਦਿਸ ਕੇ ਅੰਤਰ ਹਰ ਲਿਵ ਲਾਗੇ,
ਤੇ ਗੁਰਮੁਖ ਉਤਲੇ ਸ਼ਬਦ ਦੇ ਅਨਰਥ ਕਵੀ ਭਾਈ ਸੰਤੋਖ ਸਿੰਘ ਜੀ ਥੱਲੇ ਕਰਦੇ ਹਨ, ਕਹਿੰਦੇ ਜਿਸ ਦੇ ਅੰਦਰ ਪਰਮੇਸ਼ਰ ਵਾਹਿਗੁਰੂ ਦੀ ਗੁਰਮੁਖੋ ਲਿਵ ਲੱਗ ਜਾਂਦੀ ਹੈ,
ਜਿਸ ਕੇ ਲਿਖੀ ਉਤਰ ਹੋ ਵੱਡ ਭਾਗੇ,
ਤੇ ਗੁਰਮੁਖੋ ਕੇਸ ਦੇ ਅੰਦਰ ਲੱਗਦੀ ਹੈ ਜਿਹਦੇ ਧੁਰ ਤੋਂ ਹੀ ਪਰਮੇਸ਼ਰ ਵਾਹਿਗੁਰੂ ਨੇ ਵੱਡੇ ਭਾਗ ਲਿਖੇ ਹਨ।
ਸ੍ਰੀ ਅਰਜਨ ਕੋ ਸਦਾ ਸਹਾਇਕ,
ਸਤਿਗੁਰੂ ਰਾਮਦਾਸ ਮਹਾਰਾਜ ਜੀ ਕਹਿਣ ਲੱਗੇ ਪ੍ਰਿਥੀ ਚੰਦ, ਪਰਮੇਸ਼ਰ ਅਕਾਲ ਪੁਰਖ ਸਤਿਗੁਰੂ ਅਰਜਨ ਦੇ ਮਹਾਰਾਜ ਸਾਹਿਬ ਦਾ ਸਦਾ ਹੀ ਸਹਾਇਕ ਹੈ, ਉਹਦੀ ਸਹਾਇਤਾ ਕਰਨ ਵਾਲਾ, ਤੂੰ ਭਾਵੇਂ ਜਿੰਨਾ ਮਰਜ਼ੀ ਜ਼ੋਰ ਲਾ ਲੈਣਾ ਕਰੀ।
ਹਰ ਕਰਤਾਰ ਜੋ ਸਭ ਜਗ ਨਾਇਕ,
ਉਹ ਪਰਮੇਸ਼ਰ ਇਹੋ ਜਿਹਾ ਹੈ ਜਿਹੜਾ ਕਰਤਾਰ ਸਾਰਿਆਂ ਦਾ ਮਾਲਕ ਹੈ, ਐਸਾ ਮਾਲਕ ਵਾਹਿਗੁਰੂ ਸਾਰੇ ਜਗਤ ਦਾ ਪਰਮੇਸ਼ਰ ਵਾਹਿਗੁਰੂ ਨਾਇਕ ਹੈ।
ਜਿਸ ਕੀ ਤੂੰ ਕਿਆ ਕਰਹਿ ਬਖੀਲੀ,
ਤੇ ਸਤਿਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਹੁਣ ਇਸ ਜਗਤ ਦੇ ਕਰਤਾਰ ਨੇ, ਜਗਤ ਦੇ ਨਾਇਕ ਨੇ, ਇਸ ਕਰਕੇ ਤੂੰ ਉਹਨਾਂ ਦੀ ਕੀ ਈਰਖਾ ਕਰਨਾ ਕਰੇਗਾ।
ਜਿਸ ਕੇ ਹਰ ਲਿਵ ਲੱਗੀ ਰਸੀਲੀ,
ਜਿਨ੍ਹਾਂ ਦੇ ਹਿਰਦੇ ਵਿੱਚ ਉਸ ਪਰਮੇਸ਼ਰ ਵਾਹਿਗੁਰੂ ਦੇ ਨਾਮ ਦੀ ਲਿਵ ਜਿਹੜੀ ਰਸ ਸਹਿਤ ਲੱਗੀ ਹੋਈ ਹੈ।
ਲਿਖਿਓ ਭਗਤ ਬਖਸ਼ ਪੀ ਧੁਰ ਤੇ,
ਜਿਹੜੀ ਭਗਤੀ ਹੈ ਨਾ ਉਹਨਾਂ ਦੇ ਹਿਰਦੇ ਵਿੱਚ ਧੁਰ ਤੋਂ ਹੀ ਲਿਖੀ ਹੋਈ ਹੈ, ਇਸ ਕਰਕੇ ਧੁਰ ਤੋਂ ਹੀ ਪਰਮੇਸ਼ਰ ਵਾਹਿਗੁਰੂ ਨੇ ਉਹਨਾਂ ਨੂੰ ਭਗਤੀ ਬਖਸ਼ੀ ਹੈ।
ਅੰਮ੍ਰਿਤ ਭਗਤ ਭੰਡਾਰ ਸੋ ਬਰਤੇ,
ਇਸ ਕਰਕੇ ਅੰਮ੍ਰਿਤ ਰੂਪੀ ਜਿਹੜਾ ਪਰਮੇਸ਼ਰ ਦਾ ਨਾਮ ਹੈ ਤੇ ਅੰਮ੍ਰਿਤ ਰੂਪੀ ਜਿਹੜੀ ਪਰਮੇਸ਼ਰ ਦੀ ਭਗਤੀ ਹੈ ਉਹਦੇ ਭੰਡਾਰੇ ਲੱਗੇ ਹੋਏ ਹਨ।
ਰੀਸ ਕਰੇ ਮੂਰਖ ਹੈ ਸੋਏ,
ਇਸ ਕਰਕੇ ਹੁਣ ਜੇ ਤੂੰ ਸਤਿਗੁਰੂ ਅਰਜਨ ਦੇ ਮਹਾਰਾਜ ਦੀ ਰੀਸ ਕਰੇ ਤੇ ਤੇਰੇ ਤੋਂ ਵੱਡਾ ਕੋਈ ਹੋਰ ਮੂਰਖ ਨਹੀਂ ਹੋ ਸਕਦਾ ਹੈ।
ਹਲਤ ਪਲਤ ਮੁਖ ਕਾਰੋ ਹੋਏ,
ਤੇ ਜੇ ਤੂੰ ਹੁਣ ਆਖੇ ਕਿ ਮੈਂ ਹੀ ਗੁਰੂ ਬਣ ਕਰਕੇ ਬੈਠ ਜਾਵਾਂ, ਤੂੰ ਗੁਰੂ ਅਰਜਨ ਦੇ ਮਹਾਰਾਜ ਸਾਹਿਬ ਜੀ ਦੀ ਰੀਸ ਕਰੇਗਾ, ਤੇਰੇ ਤੋਂ ਵੱਡਾ ਮੂਰਖ ਨਹੀਂ, ਤੇ ਉਹ ਤੇਰਾ ਲੋਕ ਪ੍ਰਲੋਕ ਦੇ ਵਿੱਚ ਜਿਹੜਾ ਮੂੰਹ ਕਾਲਾ ਹੋਵੇਗਾ।
ਪ੍ਰੇ ਹਰ ਨਾਮ ਭਗਤ ਸੋ ਦਾਸ,
ਇਸ ਕਰਕੇ ਸਤਿਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜਿਹੜੇ ਪਰਮੇਸ਼ਰ ਦੇ ਭਗਤ ਹਨ, ਜਿਹੜੇ ਦਾਸ ਹਨ, ਉਹਨਾਂ ਨੂੰ ਪਰਮੇਸ਼ਰ ਦਾ ਨਾਮ ਜਿਹੜਾ ਸਭ ਤੋਂ ਪਿਆਰਾ ਲੱਗਦਾ ਹੈ।
ਦਿਨ ਤੇ ਪਾਈਏ ਪ੍ਰਭੂ ਪ੍ਰਕਾਸ਼,
ਤੇ ਉਹਨਾਂ ਮਹਾਂਪੁਰਖਾਂ ਸੰਤਾਂ ਦੀ ਸੰਗਤ ਪ੍ਰਾਪਤ ਕਰਕੇ ਤੇ ਫੇਰ ਹੀ ਹਿਰਦੇ ਵਿੱਚ ਪ੍ਰਕਾਸ਼ਮਾਨ ਅਕਾਲ ਪੁਰਖ ਪਰਮੇਸ਼ਰ ਨੂੰ ਪਾ ਲਈਦਾ ਹੈ।
ਨਿੰਦਕ ਕੇ ਕੁਛ ਹੱਥ ਨ ਆਵੇ,
ਜਿਹੜਾ ਮਨੁੱਖ ਨਿੰਦਕ ਹੈ ਨਾ, ਜਿਹੜਾ ਸੰਤਾਂ ਮਹਾਂਪੁਰਖਾਂ ਦੀ ਨਿੰਦਿਆ ਕਰਦਾ ਹੈ, ਪਰਮੇਸ਼ਰ ਦੀ ਨਿੰਦਿਆ ਕਰਦਾ ਹੈ, ਗੁਰੂ ਦੀ ਨਿੰਦਿਆ ਕਰਦਾ ਹੈ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਪ੍ਰਿਥੀ ਚੰਦ ਉਹਦੇ ਕਦੇ ਵੀ ਕੁਛ ਹੱਥ ਵਿੱਚ ਨਹੀਂ ਆਇਆ ਹੈ।
ਸ਼ਾਰ ਪਰੈ ਸਿਰ ਫਿਰ ਪਛਤਾਵੇ,
ਆਖਰ ਇਹੋ ਜਿਹੇ ਮਨੁੱਖ ਦੇ ਸਿਰ ਦੇ ਵਿੱਚ ਸਵਾਹ ਪੈਂਦੀ ਹੈ ਤੇ ਫਿਰ ਅੰਤ ਦੇ ਵੇਲੇ ਉਸ ਨੂੰ ਬੜਾ ਭਾਰੀ ਪਛਤਾਉਣਾ ਪੈਂਦਾ ਹੈ।
ਜਿਸ ਕੇ ਉਰਬਰ ਤਹਿ ਲਿਵ ਹਰ ਕੀ,
ਹੁਣ ਜਿਹਦੇ ਅੰਦਰ ਲਿਵ ਵਰਤੇ ਕਿਹਦੀ, ਹਰੀ ਪਰਮੇਸ਼ਰ ਵਾਹਿਗੁਰੂ ਦੀ, ਜਿਹਦੇ ਅੰਦਰ ਲਿਵ ਲੱਗੀ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਦੇ ਨਾਮ ਦੀ, ਗੁਰਮੁਖ ਜਿਸ ਨੇ ਮਾਲਕ ਦੇ ਨਾਮ ਦੇ ਵਿੱਚ ਬਿਰਤੀ ਆਪਣੀ ਲਗਾ ਲਈ ਹੈ।
ਸੋ ਜਾਣੈ ਮਹਿਮਾ ਸਤਿਗੁਰ ਕੀ,
ਕਹਿੰਦੇ ਉਹੀ ਸਤਿਗੁਰੂ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਦੀ ਜਿਹੜੀ ਮਹਿਮਾ ਹੈ ਨਾ, ਉਸ ਨੂੰ ਜਾਣਦਾ ਹੈ।
ਸ੍ਰੀ ਨਾਨਕ ਗੁਰ ਅੰਗਦ ਚੰਦ,
ਇਸੇ ਪ੍ਰਕਾਰ ਜੋ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ, ਇਸੇ ਪ੍ਰਕਾਰ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਜੀ, ਚੰਦ ਜਿਸ ਤਰ੍ਹਾਂ ਚੰਦਰਮਾ ਗੁਰਮੁਖ ਠੰਡ ਦਿੰਦਾ ਹੈ ਨਾ, ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ, ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਜੀ ਹਿਰਦਿਆਂ ਨੂੰ ਸ਼ਾਂਤੀ ਬਖਸ਼ਣ ਵਾਲੇ ਹਨ।
ਸ੍ਰੀ ਗੁਰ ਅਮਰਦਾਸ ਸੁਖ ਕੰਦ,
ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਸੁਖਾਂ ਦਾ ਘਰ ਨੇ, ਸੁਖ ਬਖਸ਼ਣ ਵਾਲੇ ਨੇ।
ਚਤੁਰਥ ਪੀੜੀ ਗੁਰਤਾ ਕੇਰੀ,
ਇਸ ਕਰਕੇ ਪਿਰਥੀ ਚੰਦ ਜਿਹੜੀ ਚੌਥੀ ਪੀੜੀ ਗੁਰਤਾ ਗੱਦੀ ਦੀ ਤੂੰ ਦੇਖਣਾ ਕਰਦਾ ਹੈ।
ਹਮ ਲਗ ਹੋਈ ਸਭ ਜਗ ਹੇਰੀ,
ਉਹ ਹੁਣ ਸਾਡੇ ਤੱਕ ਹੈ, ਚੌਥੀ ਪੀੜੀ ਸਾਡੇ ਤੱਕ ਹੈ। ਪਹਿਲਾਂ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ, ਫਿਰ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਜੀ, ਫਿਰ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ, ਤੇ ਹੁਣ ਚੌਥੀ ਪੀੜੀ ਤੂੰ ਸਾਡੇ ਤੱਕ ਦੇਖਣਾ ਕਰ, ਜਿਹੜੀ ਸਾਰਾ ਜਗਤ ਵੇਖ ਰਿਹਾ ਹੈ।
ਕਰੇ ਬਖੀਲੀ ਕਰਨ ਹੈ ਆਈ,
ਕਹਿੰਦੇ ਜਿਹੜਾ ਮਨੁੱਖ ਈਰਖਾ ਕਰਦਾ ਹੈ ਨਾ, ਈਰਖਾ ਕਹਿੰਦੇ ਜਿਹੜਾ ਈਰਖਾ ਕਰਦਾ, ਈਰਖਾ ਕਰਨ ਦੇ ਨਾਲ ਗੁਰਤਾ ਗੱਦੀ ਰੂਪ ਜਿਹੜੀ ਪੀੜੀ ਹੈ, ਕਹਿੰਦੇ ਉਹਦੇ ਹੱਥ ਵਿੱਚ ਆਉਂਦੀ ਨਹੀਂ ਹੈ।
ਲਹਿਓ ਪਰਮ ਪਦ ਕਰ ਸੇਵਕਾਈ,
ਇਹ ਤੇ ਪਰਮ ਪਦਵੀ ਉਸਨੇ ਪ੍ਰਾਪਤ ਕੀਤੀ ਹੈ ਜਿਸਨੇ ਸਤਿਗੁਰਾਂ ਦੀ ਸੇਵਾ ਕੀਤੀ ਹੈ, ਸ਼ਰਧਾ ਭਾਵਨਾ ਦੇ ਨਾਲ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਹੁਕਮ ਨੂੰ ਮੰਨਿਆ ਹੈ।
ਸੋ ਤੇਰੇ ਕਬ ਤੀਰ ਨ ਹੋਈ,
ਇਸ ਕਰਕੇ ਇਹ ਪਿਰਥੀ ਚੰਦ, ਉਹ ਜਿਹੜੀ ਗੁਰਤਾ ਗੱਦੀ ਪ੍ਰਾਪਤ ਕਰਨੀ ਸੀ ਤੇ ਜਿਹੜੀ ਸਤਿਗੁਰਾਂ ਦੀ ਸੇਵਾ ਕਰਨੀ ਸੀ ਨਾ, ਇਹ ਗੁਣ ਤੇਰੇ ਲਾਗੇ ਵੀ ਨਹੀਂ ਆਇਆ, ਤੂੰ ਇਹ ਗੁਣ ਨੂੰ ਤੇ ਧਾਰਨ ਕੀਤਾ ਵੀ ਨਹੀਂ ਹੈ।
ਪਰੇ ਗਰਭ ਤੋਂ ਮਤ ਛਲ ਪੋਈ,
ਇਸੇ ਪ੍ਰਕਾਰ ਤੂੰ ਪਤਾ ਹੀ ਨਹੀਂ ਕਿੰਨਾ ਕੁ ਹਿਰਦੇ ਵਿੱਚ ਹੰਕਾਰ ਧਾਰਨ ਕਰਕੇ, ਪਤਾ ਨੀ ਕਿੰਨਾ ਕੁ ਹੰਕਾਰ ਧਾਰਨ ਕਰਕੇ ਆਪਣੇ ਹਿਰਦੇ ਦੇ ਵਿੱਚ ਤੇ ਜਿਹੜੀ ਸੇਵਾ ਕਰਦਾ ਰਿਹਾ ਹੈ।
ਹਮ ਕੋ ਤੈ ਅਲਪਗ ਪਛਾਨਾ,
ਪਰ ਇਸੇ ਪ੍ਰਕਾਰ ਪਿਰਥੀ ਚੰਦ ਨਾਲੇ ਤੂੰ ਛਲ ਕੀਤਾ, ਇਸ ਕਰਕੇ ਤੂੰ ਸਾਨੂੰ ਅਲਪਾਗੀ ਜਾਣਿਆ, ਅਣਜਾਣ ਹੀ ਜਾਣਿਆ ਹੈ।
ਆਪ ਕਰੇ ਛਲ ਮਾਨ ਮਹਾਨਾ,
ਤੇ ਆਪ ਤੂੰ ਬੜਾ ਵੱਡਾ ਮਹਾਨ ਜਿਸ ਤਰੀਕੇ ਦੇ ਨਾਲ ਛਲ ਕਰਦਾ ਰਿਹਾ ਹੈ।
ਮਤ ਸਰ ਤਰ ਕਰ ਲੇ ਕਰ ਪਾਤੀ,
ਤੇ ਈਰਖਾ ਕਰਕੇ ਆਪਣੇ ਛੋਟੇ ਭਰਾ ਦੇ ਨਾਲ ਈਰਖਾ ਕਰਕੇ, ਸਤਿਗੁਰੂ ਅਰਜਨ ਦੇ ਮਹਾਰਾਜ ਦੇ ਨਾਲ ਈਰਖਾ ਕਰਕੇ, ਜਿਹੜੀਆਂ ਉਹਨਾਂ ਚਿੱਠੀਆਂ ਭੇਜੀਆਂ, ਤੂੰ ਉਹਨਾਂ ਚਿੱਠੀਆਂ ਨੂੰ ਲੁਕੋ ਛੱਡਿਆ ਹੈ।
ਕਰੀ ਛਪਾਵਨ ਮਨੋ ਅਰਾ,
ਤੇ ਤੂੰ ਤੇ ਇਸ ਤਰੀਕੇ ਦੇ ਨਾਲ ਉਹਨਾਂ ਦੀਆਂ ਚਿੱਠੀਆਂ ਨੂੰ ਛਪਾਇਆ ਹੈ ਜਿਸ ਤਰੀਕੇ ਦੇ ਨਾਲ ਉਹ ਤੇਰੇ ਬੜੇ ਵੱਡੇ ਕੋਈ ਵੈਰੀ ਹੁੰਦੇ ਹਨ।
ਹਮ ਤੁਝ ਪੂਜ ਰਹੇ ਨਹੀਂ ਮਾਨੀ,
ਇਸ ਕਰਕੇ ਪਿਰਥੀ ਚੰਦ ਅਸੀਂ ਤੈਨੂੰ ਪੁੱਛਿਆ, ਬੜੀ ਵਾਰ ਪੁੱਛਿਆ, ਇੱਕ ਵਾਰ ਨੀ ਕਿੰਨੀ ਵਾਰ ਹੀ ਤੈਨੂੰ ਆਖਿਆ ਕਿ ਪਿਰਥੀ ਚੰਦ ਚਿੱਠੀਆਂ ਦੇ ਦੇ, ਜੇ ਤੇਰੇ ਪਾਸ ਕਿਤੇ ਰੱਖੀਆਂ ਗਈਆਂ ਨੇ ਤਾਂ ਵੀ ਵੇਖ ਲੱਭੋ ਕਿੱਥੇ ਪਈਆਂ ਨੇ, ਪਰ ਤੂੰ ਸਾਡੀ ਇੱਕ ਵੀ ਗੱਲ ਨੂੰ ਮੰਨਣਾ ਨਹੀਂ ਕੀਤਾ ਹੈ।
ਨਿਡਰ ਕੁਮਤ ਤਰਸ ਪਤ ਬਖਾਨੀ,
ਤੇ ਤੂੰ ਇੰਨਾ ਨਿਡਰ ਨਿਕਲਿਆ ਇਸ ਤਰੀਕੇ ਦੇ ਨਾਲ, ਤੂੰ ਇੱਕ ਤੇ ਹੁਣ ਝਗੜਾ ਕਰ ਰਿਹਾ ਤੇ ਦੂਸਰਾ ਇੰਨਾ ਨਿਡਰ ਨਿਕਲਿਆ ਕਿ ਤੂੰ ਫਿਰ ਸਾਡੀ ਸਹੁੰ ਵੀ ਉਸ ਸਮੇਂ ਸਭਾ ਦੇ ਵਿੱਚ ਖਾਧੀ ਹੈ।
ਪੂਰ ਸਪਤ ਕੋ ਦੋਸ਼ ਨ ਮੰਨਾ,
ਤੇ ਇੰਨਾ ਜ਼ਿਆਦਾ ਤੂੰ ਭੈ ਤੋਂ ਰਹਿਤ ਹੋ ਗਿਆ ਕਿ ਝੂਠੀ ਸਹੁੰ ਜਿਹੜੀ ਖਾਧੀ, ਤੂੰ ਉਹਦਾ ਵੀ ਦੋਸ਼ ਨਹੀਂ ਜਾਣਿਆ ਕਿ ਕਿੰਨਾ ਵੱਡਾ ਮੈਨੂੰ ਦੁੱਖ ਭੋਗਣਾ ਪਵੇਗਾ।
ਹਮ ਕੋ ਜਾਣਤ ਰਹਿਓ ਅਜਾਨਾ,
ਤੇ ਪਿਰਥੀ ਚੰਦ ਅੱਜ ਤੱਕ ਤੂੰ ਹਮੇਸ਼ਾ ਹੀ ਸਾਨੂੰ ਅਣਜਾਣ ਹੀ ਜਾਣਦਾ ਰਿਹਾ ਹੈ।
ਬਿਨਾ ਨਮਰਤਾ ਹੋਏ ਨਾ ਸੇਵਾ,
ਇਸ ਕਰਕੇ ਨਿਮਰਤਾ ਤੋਂ ਬਗੈਰ, ਜਿਸ ਮਨੁੱਖ ਨੇ ਗੁਰਮੁਖੋਂ ਨਿਮਰਤਾ ਨਹੀਂ ਧਾਰਨ ਕੀਤੀ ਤੋ ਸੇਵਾ ਨਹੀਂ ਕਰ ਸਕਦਾ, ਇਸ ਕਰਕੇ ਨਿਮਰਤਾ ਤੋਂ ਬਗੈਰ ਪਿਰਥੀ ਚੰਦ ਗੁਰੂ ਦੀ ਸੇਵਾ ਨਹੀਂ ਹੁੰਦੀ ਹੈ।
ਸੇਵਾ ਸੇਵਾ ਕਹਾਂ ਮਹਾ ਅਹਮੇਵਾ,
ਇਸ ਕਰਕੇ ਤੂੰ ਸੇਵਾ ਤੇ ਕਿੱਥੇ ਕਰਨੀ ਸੀ ਪਿਰਥੀ ਚੰਦ, ਮਹਾ ਅਹਮੇਵਾ ਭਾਵ ਤੂੰ ਤੇ ਬਹੁਤ ਵੱਡਾ ਜਿਹੜਾ ਹੰਕਾਰ ਹੈ ਨਾ, ਉਸ ਹੰਕਾਰ ਨੂੰ ਧਾਰਨ ਕਰਕੇ ਬੈਠਾ ਰਿਹਾ ਹੈ।
ਸ਼ਰਧਾ ਸਭ ਕੀ ਮੂਲ ਮਹਾਨੀ,
ਇਸੇ ਪ੍ਰਕਾਰ ਹੁਣ ਸਤਿਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੂੰ ਸਮਝਾਉਣ ਲੱਗੇ ਨੇ ਗੁਰੂ ਪਾਤਸ਼ਾਹ ਮਹਾਰਾਜ ਜੀ, ਕਹਿੰਦੇ ਪਿਰਥੀ ਚੰਦ ਜਿਹੜੀ ਸ਼ਰਧਾ ਹੈ ਨਾ, ਸ਼ਰਧਾ ਕਹਿੰਦੇ ਸ਼ਰਧਾ ਹੀ ਸਾਰੀ ਚੀਜ਼ ਦੀ ਮੁੱਢ ਹੈ। ਜੇ ਸ਼ਰਧਾ ਹੋਵੇਗੀ ਤੇ ਪਰਮੇਸ਼ਰ ਦੀ ਪ੍ਰਾਪਤੀ ਹੋਵੇਗੀ, ਜੇ ਗੁਰਮੁਖੋਂ ਸ਼ਰਧਾ ਨਹੀਂ ਤੇ ਪਰਮੇਸ਼ਰ ਦੀ ਪ੍ਰਾਪਤੀ ਨਹੀਂ। ਹੁਣ ਇਹੋ ਜਿਹੇ ਸੰਸਾਰ ਦੇ ਮਨੁੱਖ ਹਨ ਜਿਨ੍ਹਾਂ ਦੇ ਹਿਰਦਿਆਂ ਦੇ ਵਿੱਚ ਸ਼ਰਧਾ ਹੀ ਨਹੀਂ, ਸ਼ਰਧਾ ਤੋਂ ਹੀਣੇ ਹੋ ਗਏ। ਸ਼ਰਧਾ ਤੋਂ ਹੀਣੇ ਹੋਣ ਕਾਰਨ ਕੀ ਹੋਇਆ, ਗੁਰੂ ਤੋਂ ਬੇਮੁਖ ਹੋ ਗਏ, ਤੇ ਇਹੋ ਜਿਹੀ ਗੁਰਮੁਖ ਪਿਆਰਿਓ ਉਹਨਾਂ ਨੇ ਬੇਮੁਖਤਾ ਹੀ ਧਾਰਨ ਕਰ ਲਈ ਕਿ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੀ ਗੁਰਬਾਣੀ ਦੇ ਕਿੰਤੂ ਪਰੰਤੂ, ਗੁਰਮੁਖੋ ਹੋਰ ਸਤਿਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਉੱਤੇ ਤਰਕਾਂ, ਅਨੇਕਾਂ ਪ੍ਰਕਾਰ ਦੀਆਂ ਗੁਰੂ ਕੇ ਇਤਿਹਾਸ ਦੇ ਉੱਤੇ ਤਰਕਾਂ, ਇਹ ਕਿੰਨਾ ਦਾ ਕੰਮ ਹੈ ਜਿਹੜੇ ਸ਼ਰਧਾ ਤੋਂ ਹੀਣੇ ਹੋ ਗਏ। ਸ਼ਰਧਾ ਹੋਵੇਗੀ ਤੇ ਗੁਰਮੁਖੋ ਉਹ ਜੀਵ ਕਦੇ ਵੀ ਗੁਰੂ ਕੀ ਗੁਰਬਾਣੀ ਤੇ ਗੁਰੂ ਕੇ ਇਤਿਹਾਸ ਦੇ ਉੱਤੇ ਗੁਰੂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਉੱਤੇ ਕਦੇ ਵੀ ਕਿੰਤੂ ਨਹੀਂ ਕਰੇਗਾ। ਇਸ ਕਰਕੇ ਪਿਰਥੀ ਚੰਦ ਨੂੰ ਸਤਿਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਵੀ ਸਮਝਾ ਰਹੇ ਨੇ ਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਸ਼ਰਧਾ ਸਭ ਕੀ ਮੂਲ ਮਹਾਨੀ ਕਿ ਜਾਣਨਾ ਕਰ, ਜਿਹੜੀ ਸ਼ਰਧਾ ਹੈ ਨਾ ਇਹ ਸਭ ਤੋਂ ਵੱਡਾ ਮੁੱਢ ਹੈ। ਸ਼ਰਧਾ ਦੇ ਨਾਲ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ। ਜੇ ਸ਼ਰਧਾ ਨਹੀਂ ਤੇ ਗੁਰਮੁਖੋਂ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋਵੇਗੀ। ਉਵੇਂ ਜਿੰਨਾ ਮਰਜ਼ੀ ਅਸੀਂ ਅੱਖਾਂ ਮੀੜ ਕੇ ਭਾਵੇਂ ਭਜਨ ਕਰੀ ਜਾਈਏ, ਜੋ ਮਰਜ਼ੀ ਕਰੀ ਜਾਈਏ, ਜੇ ਸ਼ਰਧਾ ਨਹੀਂ ਨਾ ਹਿਰਦੇ ਵਿੱਚ, ਕਿਸੇ ਸਿੱਖ ਦੇ ਪ੍ਰਤੀ ਸ਼ਰਧਾ ਨਹੀਂ, ਗੁਰੂ ਦੇ ਪ੍ਰਤੀ ਸ਼ਰਧਾ ਨਹੀਂ, ਗੁਰੂ ਕੀ ਗੁਰਬਾਣੀ ਦੇ ਪ੍ਰਤੀ ਸ਼ਰਧਾ ਨਹੀਂ, ਤੇ ਗੁਰਮੁਖ ਪਿਆਰਿਓ, ਫਿਰ ਕਦੇ ਵੀ ਪਰਮੇਸ਼ਰ ਦੀ ਪ੍ਰਾਪਤੀ ਉਹ ਮਨੁੱਖ ਨਹੀਂ ਕਰ ਸਕਦਾ ਹੈ।
ਅੰਕਰ ਪ੍ਰੇਮ ਹੋਤ ਸੁਖ ਦਾਨੀ।
ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਗੁਰਸਿੱਖਾ ਜਾਣਨਾ ਕਰ, ਕਹਿੰਦੇ ਜੇ ਸ਼ਰਧਾ ਹੈ, ਮੁੱਢ ਹੈ ਸ਼ਰਧਾ, ਜੇ ਸ਼ਰਧਾ ਪ੍ਰਾਪਤ ਹੋਵੇਗੀ ਤੇ ਫਿਰ ਜਿਹੜਾ ਹੈ ਨਾ, ਜਿਸ ਤਰੀਕੇ ਦੇ ਨਾਲ ਸ਼ਰਧਾ ਰੂਪ ਗੁਰਮੁਖ ਪਿਆਰਿਓ ਬੀਜ ਬੋਝ ਦਈਏ ਨਾ, ਤੇ ਫਿਰ ਪ੍ਰੇਮ ਰੂਪੀ ਜਿਹੜਾ ਅੰਕੁਰ ਉੱਗਦਾ ਹੈ, ਫਿਰ ਪ੍ਰੇਮ ਰੂਪੀ ਅੰਕੁਰ ਜਿਹੜਾ ਸਾਹਮਣੇ ਆਵੇਗਾ।
ਤੁਧ ਸੇਵਾ ਜਿਸ ਕੋ ਦਿੱਡ ਕਰਤਾ।
ਤੇ ਸਤਿਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਜਦੋਂ ਪ੍ਰੇਮ ਰੂਪੀ ਅੰਕੁਰ ਉੱਗ ਪਵੇ ਤੇ ਫਿਰ ਇਸ ਤਰੀਕੇ ਦੇ ਨਾਲ ਜਿਸ ਤਰ੍ਹਾਂ ਹੁਣ ਦਰਖਤ ਨੂੰ ਮਜ਼ਬੂਤ ਕਰਨ ਵਾਸਤੇ ਗੁਰਮੁਖ ਉਹਦੇ ਉੱਤੇ ਛਿੱਲ ਚੜ੍ਹਦੀ ਹੈ ਨਾ, ਪਰਤ ਆਉਂਦੀ ਹੈ, ਇਸ ਕਰਕੇ ਗੁਰਮੁਖ ਪਿਆਰਿਓ ਫਿਰ ਜਦੋਂ ਪ੍ਰੇਮ ਰੂਪੀ ਹੁਣ ਦਰਖਤ ਹੈ ਜਿਹੜਾ, ਉਸ ਨੂੰ ਹੁਣ ਮਜ਼ਬੂਤ ਕਰਨ ਵਾਸਤੇ ਕਹਿੰਦੇ ਸੇਵਾ ਰੂਪ ਉੱਤੇ ਛਿੱਲ ਚਾੜਨਾ ਕਰ। ਜਿਹੜੀ ਸੇਵਾ ਰੂਪ ਫਿਰ ਛਿੱਲ ਚਾੜੇਗਾ ਤੇ ਜਿਹੜਾ ਪ੍ਰੇਮ ਰੂਪੀ ਦਰਖਤ ਹੈ, ਸ਼ਰਧਾ ਰੂਪੀ ਦਰਖਤ ਜਿਹੜਾ ਲਾਇਆ ਇਹ ਮਜ਼ਬੂਤ ਹੋ ਜਾਵੇਗਾ।
ਕਾਂਡ ਬੜੇ ਵੈਰਾਗ ਪ੍ਰਵਿਰਤਾ।
ਇਸੇ ਪ੍ਰਕਾਰ ਵੈਰਾਗ ਨੂੰ ਧਾਰਨ ਕਰਨਾ ਕਹਿੰਦੇ ਇਹ ਹੀ ਪ੍ਰਵਿਰਤੀ ਹੈ। ਕੀ ਹੈ? ਬਹੁਤੇ ਵੱਡੇ ਟਾਹਣੇ ਜਿਹੜੇ ਆਉਣੇ ਨਾ ਦਰਖਤ ਨੂੰ, ਕਹਿੰਦੇ ਵੈਰਾਗ ਧਾਰਨਾ ਕਰ ਲੈਣਾ ਕਰ।
ਹਰ ਕਾ ਨਾਮ ਸੁਮਨ ਤੇ ਫੁੱਲਾ।
ਇਸੇ ਪ੍ਰਕਾਰ ਜਿਹੜਾ ਪਰਮੇਸ਼ਰ ਦਾ ਨਾਮ ਜਪਣਾ ਹੈ ਤੇ ਇਹ ਫੁੱਲ ਲੱਗਣੇ ਨੇ, ਇਸ ਕਰਕੇ ਪਰਮੇਸ਼ਰ ਦੇ ਨਾਮ ਨੂੰ ਵੀ ਜਪ ਲੈਣਾ ਕਰ।
ਸਤ ਸੰਗਤ ਮੈਂ ਸ਼ੋਭਤ ਝੂਲਾ।
ਇਸੇ ਪ੍ਰਕਾਰ ਗੁਰਮੁਖ ਪਿਆਰਿਓ ਸ਼ਰਧਾ ਰੂਪੀ ਜਿਹੜਾ ਦਰਖਤ ਹੈ ਨਾ, ਇਸੇ ਪ੍ਰਕਾਰ ਹੀ ਪ੍ਰੇਮ ਰੂਪੀ ਅੰਕੁਰ ਉੱਗਿਆ, ਇਸੇ ਪ੍ਰਕਾਰ ਸੇਵਾ ਰੂਪੀ ਉਹਨੂੰ ਛਿੱਲ ਚੜੀ ਤੇ ਵੈਰਾਗ ਰੂਪੀ ਜਦੋਂ ਟਾਹਣੇ ਫੈਲੇ ਤੇ ਉਸ ਵੇਲੇ ਗੁਰਮੁਖ ਪਿਆਰਿਓ ਇਹ ਜਿਹੜਾ ਦਰਖਤ ਹੈ ਸਤ ਸੰਗਤ ਦੇ ਵਿੱਚ ਆਣ ਕਰਕੇ ਫਿਰ ਝੁੱਲਦਾ ਹੈ, ਫਿਰ ਸਤ ਸੰਗਤ ਉਸ ਨੂੰ ਪ੍ਰਾਪਤ ਹੋ ਜਾਂਦੀ ਹੈ।
ਦੈਵ ਸੰਪਦਾ ਗੁਣ ਜੇ ਅਨੇਕਾ।
ਇਸੇ ਪ੍ਰਕਾਰ ਜਿਹੜੇ ਦੈਵੀ ਸੰਪਦਾ ਕੀ ਹੈ, ਜਿਸ ਤਰੀਕੇ ਦੇ ਨਾਲ ਸ਼ੁੱਭ ਗੁਣ ਧਾਰਨ ਕਰਨੇ, ਜਿਸ ਤਰੀਕੇ ਦੇ ਨਾਲ ਸਤ ਸੰਤੋਖ ਦਇਆ ਧਰਮ ਆਦਿਕ ਸ਼ੁੱਭ ਗੁਣ ਜਿਹੜੇ ਧਾਰਨ ਕਰ ਲੈਣੇ, ਦੈਵੀ ਸੰਪਦਾ ਜਿਸ ਨੂੰ ਪ੍ਰਾਪਤ ਹੋ ਜਾਂਦੀ ਹੈ।
ਗੁਣ ਦਲ ਕਲੇ ਦਸੋ ਬਲਤ ਬਿਵੇਕਾ।
ਕਹਿੰਦੇ ਫਿਰ ਉਸ ਸ਼ਰਧਾ ਰੂਪੀ ਦਰਖਤ ਨੂੰ ਗੁਰਮੁਖ ਪਿਆਰਿਓ ਫਿਰ ਜਿਹੜੀ ਦੈਵੀ ਸੰਪਦਾ ਰੂਪੀ ਜਿਹੜੇ ਸ਼ੁੱਭ ਗੁਣ ਪ੍ਰਾਪਤ ਹੋਣੇ, ਕਹਿੰਦੇ ਸਮਝ ਲਓ ਬਹੁਤੇ ਵੱਡੇ ਜਿਹੜੇ ਪੱਤੇ ਲੱਗਦੇ ਹਨ ਤੇ ਜਿਸ ਕਰਕੇ ਬਹੁਤਾ ਸੁੰਦਰ ਫਿਰ ਦਰਖਤ ਲੱਗਦਾ ਹੈ।
ਆਤਮ ਗਿਆਨ ਲੱਗਿਓ ਫਲ ਸੁੰਦਰ।
ਫਿਰ ਉਹ ਮਨੁੱਖ ਆਪਣੇ ਸ੍ਰੇਸ਼ਟ ਆਤਮਾ ਦਾ ਗਿਆਨ ਪ੍ਰਾਪਤ ਕਰ ਲੈਂਦਾ, ਜਿਸ ਨੂੰ ਬ੍ਰਹਮ ਗਿਆਨ ਕਹਿ ਦਿੰਦੇ ਹਾਂ, ਗੁਰਮੁਖੋਂ ਬ੍ਰਹਮ ਗਿਆਨ ਰੂਪੀ ਉਸ ਨੂੰ ਫਲ ਪ੍ਰਾਪਤ ਹੋ ਜਾਂਦਾ ਹੈ।
ਅਤ ਆਨੰਦ ਰਸ ਜਿਸ ਕੇ ਅੰਦਰ।
ਸਤਿਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਪ੍ਰਿਥੀ ਚੰਦ ਜਿਸ ਦੇ ਅੰਦਰ ਅਤ ਦਾ ਆਨੰਦ ਹੈ ਨਾ, ਜਿਹੜਾ ਇਹ ਅਤ ਦਾ ਆਨੰਦ ਹੈ ਗੁਰਮੁਖੋਂ, ਇਹਦੇ ਵਰਗਾ ਕੋਈ ਹੋਰ ਆਨੰਦ ਨਹੀਂ, ਜਿਸ ਨੇ ਇਸ ਤਰ੍ਹਾਂ ਦੇ ਸ਼ੁੱਭ ਗੁਣ ਧਾਰਨ ਕਰ ਲਏ, ਜਿਸ ਨੇ ਬ੍ਰਹਮ ਗਿਆਨ ਪ੍ਰਾਪਤ ਕਰ ਲਿਆ, ਸ਼ਰਧਾ ਪ੍ਰਾਪਤ ਕਰ ਲਈ। ਮੁੱਢ ਕੀ ਹੈ? ਸ਼ਰਧਾ ਹੈ। ਸ਼ਰਧਾ ਕਰਕੇ ਬ੍ਰਹਮ ਗਿਆਨਤਾ ਆਉਂਦੀ ਹੈ, ਸ਼ਰਧਾ ਕਰਕੇ ਪ੍ਰੇਮ ਪ੍ਰਗਟ ਹੁੰਦਾ ਹੈ, ਸ਼ਰਧਾ ਕਰਕੇ ਵੈਰਾਗ ਮਿਲਦਾ ਹੈ, ਸ਼ਰਧਾ ਦੇ ਨਾਲ ਹੀ ਸੇਵਾ ਪ੍ਰਾਪਤ ਹੁੰਦੀ ਹੈ, ਇਸ ਕਰਕੇ ਸ਼ਰਧਾ ਦੇ ਨਾਲ ਹੀ ਸਤ ਸੰਤੋਖ ਦਇਆ ਧਰਮ ਖੱਟ ਸੰਪਤੀ ਸਭ ਕੁਛ ਹੀ ਪ੍ਰਾਪਤ ਹੋ ਜਾਂਦਾ ਹੈ। ਇਸ ਕਰਕੇ ਹੁਣ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਗੁਰਸਿੱਖੋ ਫਿਰ ਉਸਨੂੰ ਬ੍ਰਹਮ ਗਿਆਨ ਰੂਪੀ ਫਲ ਪ੍ਰਾਪਤ ਹੋ ਗਿਆ। ਅਤ ਆਨੰਦ ਰਸ ਜਿਸ ਕੇ ਅੰਤਰ। ਕਹਿੰਦੇ ਜਿਸ ਦੇ ਅੰਦਰ ਫਿਰ ਇਸਦਾ ਇਸਾ ਜਿਹੜਾ ਬ੍ਰਹਮ ਗਿਆਨ ਰੂਪੀ ਰਸ ਪ੍ਰਾਪਤ ਹੋ ਜਗਿਆ ਹੈ।
ਕੋਟ ਕਲਪ ਤਰ ਹਵੈ ਨਾ ਪਟੰਤਰ।
ਹੁਣ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਕਰੋੜਾਂ ਜਿਹੜੇ ਕਲਪ ਬ੍ਰਿਕਸ਼ ਹਨ ਨਾ ਗੁਰਮੁਖ ਪਿਆਰਿਓ, ਕਲਪ ਬ੍ਰਿਕਸ਼ ਕੀ ਹੈ? ਜਿਸ ਤਰੀਕੇ ਦੇ ਨਾਲ ਉਹਦੇ ਲਾਗੇ ਬੈਠ ਕਰਕੇ ਜੋ ਵੀ ਚਿੱਤਵੀ ਸਭ ਕੁਛ ਮਿਲ ਜਾਂਦਾ ਹੈ, ਪਰ ਕਹਿੰਦੇ ਕਰੋੜਾਂ ਕਲਪ ਬ੍ਰਿਸ਼ ਵੀ ਉਸ ਦੇ ਬਰਾਬਰ ਨਹੀਂ ਜਿਸ ਨੂੰ ਗੁਰਮੁਖ ਪਿਆਰਿਓ ਬ੍ਰਹਮ ਗਿਆਨ ਰੂਪੀ ਫਲ ਪ੍ਰਾਪਤ ਹੋ ਗਿਆ ਹੈ।
ਪ੍ਰਭੂ ਕਿਰਪਾ ਦੇ ਲਹਿ ਸੋ ਅੰਤਰ।
ਇਸ ਕਰਕੇ ਗੁਰਮੁਖੋ ਬ੍ਰਹਮ ਗਿਆਨ ਦਾ ਆਨੰਦ ਕੌਣ ਪ੍ਰਾਪਤ ਕਰਦਾ ਹੈ? ਪ੍ਰਭੂ ਦੀ ਜਿਸ ਦੇ ਉੱਤੇ ਰਿਮੇਰ ਹੋ ਗਈ, ਜਿਸ ਤੇ ਰਹਿਮਤ ਹੋ ਜਾਂਦੀ ਹੈ।
ਕਿਉਂ ਤਰਫਤ ਅਬ ਦੁੱਖ ਕੋ ਪਾਏ।
ਹੁਣ ਸਤਿਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਪ੍ਰਿਥੀ ਚੰਦ ਕਿਉਂ ਤੂੰ ਦੁੱਖ ਪਾ ਕਰਕੇ ਇਹਨਾਂ ਤੜਫਰਿਆ, ਕਾਹਦੇ ਵਾਸਤੇ ਇਹਨਾਂ ਕ੍ਰੋਧ ਧਾਰਨ ਕੀਤਾ ਹੈ?
ਬਿਨਾਂ ਭਾਗ ਤੇ ਹੱਥ ਨਾ ਆਏ।
ਇਸ ਕਰਕੇ ਹੁਣ ਬਿਨਾਂ ਭਾਗਾਂ ਤੋਂ ਇੱਕ ਗੱਲ ਯਾਦ ਰੱਖ ਕੇ ਬਿਨਾਂ ਭਾਗਾਂ ਤੋਂ ਕੁਛ ਵੀ ਹੱਥ ਨਹੀਂ ਆਉਂਦਾ। ਤੂੰ ਤੇ ਵਿਅਰਥ ਹੀ ਤੜਫ ਰਿਹਾ, ਵਿਅਰਥ ਹੀ ਨੀ ਈਰਖਾ ਕਰ ਰਿਹਾ, ਇਹਨਾਂ ਕ੍ਰੋਧ ਕਰ ਰਿਹਾ ਤੇ ਇਹਨਾਂ ਛੱਡ ਰਿਹਾ ਹੈ।
ਆਪੇ ਰਹੋ ਅਨਸਾਰ ਸਦੀਵਾ।
ਤੇ ਅਸੀਂ ਹੁਣ ਤੈਨੂੰ ਆਖਰੀ ਵਾਰ ਅਜੇ ਵੀ ਇਹੀ ਉਪਦੇਸ਼ ਦਿੰਦੇ ਹਾਂ ਕਿ ਹੁਣ ਵੀ ਤੂੰ ਸਦਾ ਹੀ ਸੁਭਾਵ ਅਨੁਸਾਰ ਰਹਿਣਾ ਕਰ। ਕਿਹਦੇ? ਸਤਿਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਦੇ। ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਦੇ ਸਦਾ ਅਨੁਸਾਰ ਰਹਿਣਾ ਕਰ।
ਹਰ ਹੰਕਾਰ ਹੋ ਮਨ ਨੀਵਾਂ।
ਤੇ ਹਰ ਹੰਕਾਰ ਜਿਹੜਾ ਇਹਨਾਂ ਹੰਕਾਰ ਧਾਰਨ ਕੀਤਾ ਨਾ ਧਨ ਦਾ, ਤੇ ਕਈ ਹੰਕਾਰ ਧਾਰਨ ਕਰਕੇ ਬੈਠਾ ਹੈ, ਇਸ ਹੰਕਾਰ ਨੂੰ ਹਰ ਨਾਸ ਕਰ ਦੇਣਾ ਕਰ। ਅਤੇ ਮਨ ਜਿਹੜਾ ਆਪਣਾ ਨੀਵਾਂ ਕਰ ਲੈਣਾ ਕਰ।
ਇਤਿਆਦਕ ਪ੍ਰਿਥਿਆ ਸਮਝਾਇਵ।
ਗੁਰਮੁਖੋ, ਦੀਨ ਦੁਨੀਆਂ ਦੇ ਮਾਲਕ ਚੌਥੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਇਸ ਪ੍ਰਕਾਰ ਬਹੁਤ ਹੀ ਤਰੀਕਿਆਂ ਦੇ ਨਾਲ ਫਿਰ ਪ੍ਰਿਥੀ ਚੰਦ ਨੂੰ ਸਮਝਾਉਣਾ ਕੀਤਾ ਹੈ।
ਬਾਦ ਕਰਨ ਤੇ ਬਹੁ ਪਰ ਜਾਇਵ।
ਤੇ ਜਿਹੜਾ ਝਗੜਾ ਸਤਿਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨਾਲ ਕਰ ਰਿਹਾ ਸੀ ਵਾਰ ਵਾਰ, ਗੁਰੂ ਮਹਾਰਾਜ ਸਾਹਿਬ ਜੀ ਨੇ ਝਗੜਾ ਕਰਨ ਤੋਂ ਗੁਰਮੁਖੋ ਇਸ ਤਰ੍ਹਾਂ ਬੇਅੰਤ ਪ੍ਰਕਾਰ ਦੇ ਸ਼ਬਦ ਉਚਾਰ ਕਰਕੇ ਸਤਿਗੁਰਾਂ ਨੇ ਬੜੇ ਤਰੀਕਿਆਂ ਦੇ ਨਾਲ ਇਸ ਨੂੰ ਸਮਝਾਇਆ ਕਿ ਤੂੰ ਝਗੜਾ ਕਰਨ ਨੂੰ ਹਟ ਜਾ, ਭਾਗਾਂ ਤੋਂ ਬਗੈਰ ਕੁਛ ਪ੍ਰਾਪਤ ਨਹੀਂ ਹੁੰਦਾ। ਹੁਣ ਵੀ ਤੈਨੂੰ ਕਹਿੰਦੇ ਆ, ਤੂੰ ਆਪਣੇ ਅੰਦਰ ਸ਼ਰਧਾ ਧਾਰਨ ਕਰ ਲੈ, ਸਦਾ ਹੀ ਸਤਿਗੁਰੂ ਅਰਜਨ ਦੇ ਪਾਤਸ਼ਾਹ ਦੇ ਅਨੁਸਾਰ ਰਹਿਣਾ ਕਰ, ਹੰਕਾਰ ਦੂਰ ਕਰ, ਮਨ ਨੀਵਾਂ ਕਰ। ਇਸ ਤਰ੍ਹਾਂ ਸਮਝਾਇਆ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਗੁਰਮੁਖੋ, ਪਰ ਫਿਰ ਵੀ ਝਗੜੇ ਕਰਨ ਤੋਂ ਹਟਿਆ ਨਹੀਂ। ਅੱਗੇ ਜਿਸ ਤਰ੍ਹਾਂ ਪਾਵਨ ਇਤਿਹਾਸ ਆਵੇਗਾ ਆਪਾਂ ਕੱਲ੍ਹ ਸਰਵਣ ਕਰਾਂਗੇ। ਸਤਿਗੁਰਾਂ ਦੇ ਗੁਰਮੁਖ ਪਿਆਰਿਓ, ਪਾਵਨ ਪਵਿੱਤਰ ਇਤਿਹਾਸ ਦੀ ਕਥਾ ਕਰਦਿਆਂ ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ। ਗੁਰੂ ਪਿਆਰੀ ਸੰਗਤ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਬਖਸ਼ਣ ਯੋਗ ਹਨ, ਕਿਰਪਾ ਕਰਕੇ ਬਖਸ਼ ਲੈਣਾ। ਦਿਓ ਸਜਣਾ ਸਿਸੜੀਆਂ ਜਹੋਵੈ ਸਾਹਿਬ, ਸਿਓ ਮੇਲ ਲਿਖਿਆ ਕਥਾ ਨਾ ਛੁੱਟੀਆ, ਕਿਨ ਕਿਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ